You're with SBS Radio.
ਪਿਆਰੇ ਦੋਸਤੋ, ਟੈਲੀਫੋਨ ਲਾਈਨ 'ਤੇ ਇਸ ਵੇਲੇ ਦਿੱਲੀ ਬਾਰਡਰ ਤੋਂ ਸਾਡੇ ਨਾਲ ਭਾਵਜੀਤ ਸਿੰਘ ਹੋਣਾ ਨੇ ਸਾਂਝ ਬਣਾਈ ਆ। ਉਹ ਸਿਡਨੀ ਦੇ ਰਹਿਣ ਵਾਲੇ ਨੇ, ਆਸਟ੍ਰੇਲੀਅਨ PR ਨੇ, ਪਰ ਇੰਨੀ ਦਿਨੀ ਪੰਜਾਬ ਗਏ ਹੋਏ ਆ, ਭਾਰਤ ਗਏ ਹੋਏ ਆ। ਅਤੇ ਹਾਲ ਹੀ ਵਿੱਚ ਜਿਹੜਾ ਕਿਸਾਨ ਅੰਦੋਲਨ ਚੱਲ ਰਿਹਾ, ਚਾਹੇ ਆਪਾਂ ਨੂੰ ਸੰਘਰਸ਼ ਦਾ ਨਾਂ ਦੇ ਲਈਏ, ਕਿਸੇ ਨਾ ਕਿਸੇ ਢੰਗ ਨਾਲ ਜੋੜ ਜੜੁੱਤ ਰੱਖਦੇ ਆ ਇਸ ਕਿਸਾਨ ਅੰਦੋਲਨ ਨਾਲ। ਖਾਸ ਤੌਰ 'ਤੇ ਜੇ ਆਪਾਂ ਔਨਲਾਈਨ ਜਾਂ ਸੋਸ਼ਲ ਮੀਡੀਆ ਦੇ ਯੁੱਗ ਦੀ ਗੱਲ ਕਰੀਏ, ਕਿਉਂਕਿ ਇੱਕ ਬੜਾ ਨਵੇਕਲਾ ਜਿਹਾ ਅੰਦੋਲਨ ਹੋ ਨਿਬੜਿਆ, ਜਿਹਦੇ 'ਚ ਕਿਸਾਨ ਜਥੇਬੰਦੀਆਂ, ਕਿਸਾਨ ਆਗੂ ਅੱਗੇ ਆਏ ਨੇ, ਸੋਸ਼ਲ ਮੀਡੀਆ ਜ਼ਰੀਏ ਆਪਣੀ ਆਵਾਜ਼, ਆਪਣੀ ਗੱਲ ਕਹਿਣ ਦੀ ਕੋਸ਼ਿਸ਼ ਕੀਤੀ ਗਈ ਆ। ਸੋ ਉਸੇ ਲਿਹਾਜ਼ ਨਾਲ ਆਪਾਂ ਅੱਜ ਭਾਵਜੀਤ ਹੋਣਾ ਨਾਲ ਗੱਲਬਾਤ ਕਰਨੀ ਆ। ਹਾਂਜੀ ਭਾਵਜੀਤ, ਸਤਿ ਸ਼੍ਰੀ ਅਕਾਲ, ਸਵਾਗਤ ਪ੍ਰੋਗਰਾਮ 'ਚ।
ਵੀਰ ਜੀ ਸਤਿ ਸ਼੍ਰੀ ਅਕਾਲ, ਔਰ SBS ਪੰਜਾਬੀ ਨੂੰ ਸੁਣਨ ਵਾਲੇ ਸਾਰੇ ਵਿਊਅਰਸ ਦਾ, ਉਹਨਾਂ ਨੂੰ ਵੀ ਦਿਲੋਂ ਸਤਿ ਸ਼੍ਰੀ ਅਕਾਲ ਜੀ।
ਜੀ ਥੋੜ੍ਹਾ ਜਿਹਾ ਦੱਸੋ, ਇਸ ਵੇਲੇ ਤੁਸੀਂ ਕਿੱਥੇ ਬਿਰਾਜਮਾਨ ਹੋ, ਕਿਹੜੀ ਥਾਂ 'ਤੇ ਪਹੁੰਚੇ ਹੋਏ ਹੋ, ਅਤੇ ਕਿਸ ਕਿਸਮ ਦਾ ਮਾਹੌਲ ਹੈ?
ਮੈਂ ਐਟ ਪ੍ਰੈਜੈਂਟ ਮੈਂ ਲੁਧਿਆਣੇ ਆਇਆ ਹੋਇਆ ਸੀ, ਕੱਲ੍ਹ ਰਾਤ ਉੱਥੋਂ ਆ ਗਏ ਸੀਗੇ ਸਿੰਘੂ ਬਾਰਡਰ ਤੋਂ। ਐਂਡ ਉੱਥੇ ਮਤਲਬ ਮਾਹੌਲ ਇੱਦਾਂ ਦਾ ਕਿ ਤੁਸੀਂ ਅੰਦਾਜ਼ਾ ਨਹੀਂ ਲਗਾ ਸਕਦੇ ਉੱਥੇ ਚੜ੍ਹਦੀ ਕਲਾ ਨੂੰ ਲੋਕਾਂ ਨੂੰ ਦੇਖ ਕੇ ਵੀ ਕਿਸ ਤਰੀਕੇ ਨਾਲ ਲੋਕ ਚੜ੍ਹਦੀ ਕਲਾ 'ਚ ਬੈਠੇ ਨੇ, ਵੀ ਇਹ ਕੋਈ ਇੱਕ ਅੰਦੋਲਨ ਆ ਜਾਂ ਇਹ ਅੰਦੋਲਨ ਕਿਸੇ ਢਹਿੰਦੀ ਕਲਾ ਵੱਲ ਜਾ ਰਿਹਾ। ਜਿਵੇਂ ਆਮ ਤੌਰ 'ਤੇ ਅੰਦੋਲਨ ਹੁੰਦੇ ਨੇ ਨਾ, ਵੀ ਮਹੀਨਾ ਡੇਢ ਮਹੀਨਾ ਚੱਲ ਗਿਆ, ਉਦੋਂ ਮਗਰੋਂ ਸਟਰੈਂਥ ਘਟਣ ਲੱਗ ਜਾਂਦੀ ਆ, ਲੋਕਾਂ ਦੀ ਐਨਰਜੀ ਦੇ ਵਿੱਚ ਕਮੀ ਆ ਜਾਂਦੀ ਆ, ਜਾਂ ਲੋਕ ਐਨਥੂਜ਼ੀਆਜ਼ਮ ਉਹਨਾਂ ਦਾ ਘੱਟ ਜਾਂਦਾ। ਬਟ ਇੱਥੇ ਉਲਟ ਹੋ ਰਿਹਾ, ਇੱਥੇ ਐਨਥੂਜ਼ੀਆਜ਼ਮ ਦੀ ਜਿਹੜੀ ਟ੍ਰੈਜੈਕਟਰੀ ਆ ਉਹ ਐਕਸਪੋਨੈਂਸ਼ੀਅਲ ਆ। ਤੁਸੀਂ 2 ਦਿਨ ਬਾਅਦ ਉੱਥੇ ਜਾਓਗੇ, ਤੁਹਾਨੂੰ ਔਰਗਨਾਈਜੇਸ਼ਨ ਦੇ ਵਿੱਚ ਬਿਗ ਚੇਂਜ ਲੱਗੂਗਾ। ਮਤਲਬ ਇੱਕ ਆਮ ਬੰਦੇ ਦਾ ਇੱਕ ਉੱਥੇ ਸੋਚ ਕੇ ਸਿਰ ਚਕਰਾ ਜਾਂਦਾ ਕਿ ਇੰਨੇ ਹਜ਼ਾਰ ਟਰਾਲੀਆਂ, ਇੰਨੇ ਲੱਖ ਲੋਕ, ਇਹ ਕਿਵੇਂ ਇਕੱਠੇ ਬੈਠੇ ਨੇ, ਇਹਨਾਂ ਨੂੰ ਮਤਲਬ ਇਹ ਔਰਗਨਾਈਜ਼ਡ ਕਿਵੇਂ ਨੇ ਗੇ। ਆਪਾਂ ਜਿਵੇਂ ਕਹਿ ਦਿੰਦੇ ਹੁੰਦੇ ਵੀ ਇੱਕ ਅਕਾਲ ਪੁਰਖ ਜਦੋਂ ਇੱਕ ਭਾਣਾ ਵਰਤਾ ਰਿਹਾ ਹੁੰਦਾ, ਉਹ ਤੁਹਾਨੂੰ ਮਤਲਬ ਸਿੰਘੂ ਬਾਰਡਰ ਤੇ ਅਗਰ ਜਾਂ ਟਿਕਰੀ ਬਾਰਡਰ ਤੇ ਜਾਓਗੇ, ਤੁਹਾਨੂੰ ਉਹ ਦੇਖਣ ਨੂੰ ਮਿਲੂ ਉੱਥੇ। ਤੇ ਬਾਕੀ ਜਿਹੜਾ ਸਰਕਾਰ ਦੇ ਨਾਲ ਨੈਗੋਸ਼ੀਏਸ਼ਨ ਚੱਲਦੀ ਆ ਜਾਂ ਬਿੱਲਾਂ ਦੇ ਉੱਪਰ ਆ, ਉਹ ਤਾਂ ਚੱਲ ਹੀ ਰਿਹਾ ਨਾਲ ਦੀ ਨਾਲ। ਬਟ ਮੈਂ ਗੱਲ ਕਰ ਰਿਹਾ ਵੀ ਜਿਹੜਾ ਪ੍ਰੋਪਰ ਪ੍ਰਦਰਸ਼ਨ ਚੱਲ ਰਿਹਾ, ਜਿਹੜਾ ਪ੍ਰੋਟੈਸਟ ਚੱਲ ਰਿਹਾ।
ਭਾਵਜੀਤ ਜਿਹੜਾ ਕਹਿ ਰਹੇ ਆ ਕਿ ਜ਼ਿਆਦਾਤਰ ਜਿਹੜੀ ਹੈਗੀ ਉੱਥੇ ਪੰਜਾਬ ਅਤੇ ਹਰਿਆਣੇ ਦੇ ਕਿਸਾਨ ਆ, ਅਤੇ ਉਹੀ ਜ਼ਿਆਦਾ ਪ੍ਰਭਾਵਿਤ ਹੋਣਗੇ ਜੇ ਗੱਲ ਆਪਾਂ ਇਹ 3 ਖੇਤੀ ਕਾਨੂੰਨਾਂ ਦੀ ਕਰੀਏ, ਕਿ ਇਹਨਾਂ ਲੋਕਾਂ ਦੀ ਹੀ ਗਿਣਤੀ ਜ਼ਿਆਦਾ ਦੇਖਣ ਨੂੰ ਮਿਲ ਰਹੀ ਆ ਜਾਂ ਹੋਰ ਸੂਬਿਆਂ ਦੇ ਲੋਕ ਵੀ ਆ ਰਹੇ ਆ?
ਇਹਦੇ ਵਿੱਚ ਜਿਹੜਾ ਸਿੰਘੂ ਬਾਰਡਰ ਆ ਉਹ ਜ਼ਿਆਦਾਤਰ ਮੀਡੀਆ ਕਵਰ ਕਰ ਰਿਹਾ, ਇਸ ਕਰਕੇ ਕਿਉਂਕਿ ਉੱਥੇ ਜ਼ਿਆਦਾ ਸ਼ਮੂਲੀਅਤ ਪੰਜਾਬੀ ਐਂਡ ਹਰਿਆਣਵੀ ਕਿਸਾਨਾਂ ਦੀ ਆ, ਇਸ ਕਰਕੇ ਮੀਡੀਆ ਉਹਨੂੰ ਨੈਰੇਟਿਵ ਬਣਾ ਦਿੰਦਾ ਕਿ ਇਹਦੇ ਵਿੱਚ ਤਾਂ ਜੀ ਜ਼ਿਆਦਾ, ਕਿਉਂਕਿ ਹਰਿਆਣਾ ਵਿੱਚ ਵੀ ਪੱਗਾਂ ਵਾਲੇ ਆਪਣੇ ਕਿਸਾਨ ਨੇ ਜਿਹੜੇ ਸਿੱਖ ਨੇਗੇ, ਤਾਂ ਉਹ ਇੱਕ ਬਣਾ ਦਿੰਦੇ ਨੇ ਕਿ ਇੱਥੇ ਜੀ ਸਾਰੇ ਸਿੱਖ ਨੇਗੇ, ਜਾਂ ਥੋੜ੍ਹਾ ਜਿਹਾ ਜਿਹੜਾ ਇੱਕ ਹਲਕਾ ਜਿਹਾ ਹੋਰ ਰਿਲੈਕਸਡ ਮੀਡੀਆ ਆ ਜਾਂਦਾ ਵਾ ਵੀ ਥੋੜ੍ਹਾ ਚਲੋ ਓਪਨਲੀ ਗੱਲ ਕਰਦਾ, ਉਹ ਕਹਿੰਦਾ ਜੀ ਹਰਿਆਣਾ ਅਤੇ ਪੰਜਾਬ ਦੇ ਕਿਸਾਨ ਆ ਜਾਂਦੇ ਨੇ, ਉਹ ਨਾਲ ਹਰਿਆਣਾ ਨੂੰ ਵੀ ਜਗ੍ਹਾ ਦੇ ਦਿੰਦੇ ਨੇ। ਜਿਹੜਾ ਟਿਕਰੀ ਬਾਰਡਰ ਆ ਉਹਦੇ ਵਿੱਚ ਵੀ, ਉਹ ਕਿਉਂਕਿ ਆਪਣੇ ਦਿੱਲੀ ਦੀ ਇਸ ਸਾਈਡ ਤੇ ਲੱਗਦਾ ਵਾ, ਉਹ ਦਿੱਲੀ ਦੇ ਵੈਸਟਰਨ ਸਾਈਡ ਤੇ, ਔਰ ਓਬਵੀਅਸਲੀ ਉੱਥੇ ਜਿਹੜੀ ਆਪਣੀ ਉਹ ਸਾਈਡ ਆ ਉਹ ਪੰਜਾਬ ਔਰ ਹਰਿਆਣੇ ਦੇ ਨਾਲ ਲੱਗਦੀ ਆ। ਬਟ ਜਿਹੜੀ ਗਾਜ਼ੀਪੁਰ ਸਾਈਡ ਆ ਜਾਂਦੀ ਆ ਉਹ ਆ ਗਈ ਨੋਇਡਾ ਵਾਲੀ ਸਾਈਡ ਤੇ, ਦਿੱਲੀ ਦੇ ਈਸਟਰਨ ਸਾਈਡ ਤੇ, ਉੱਥੇ ਕੰਪਲੀਟਲੀ ਉੱਤਰਾਖੰਡ ਐਂਡ UP ਦੇ ਕਿਸਾਨ ਬੈਠੇ ਨੇ। ਕੱਲ ਵੀ ਉਹ ਬੈਰੀਕੇਡ ਤੋੜ ਕੇ ਅੱਗੇ ਵਧੇ ਨੇਗੇ, ਠੀਕ ਹੈ ਜੀ। ਇੱਕ ਸਹਾਰਨਪੁਰ ਸਾਈਡ ਆ ਜਾਂਦੀ ਆ ਜਿਹੜੀ ਰਾਜਸਥਾਨ ਦੇ ਨਾਲ ਲੱਗਦੀ ਆ, ਉੱਧਰਲੇ ਪਾਸੇ ਰਾਜਸਥਾਨ ਦੇ ਕਿਸਾਨ ਬੈਠੇ ਨੇ। ਕੱਲ ਰਾਜਸਥਾਨ ਦੇ ਕਿਸਾਨ ਟਰੈਕਟਰਾਂ ਤੇ ਰਾਜਸਥਾਨ ਹਰਿਆਣਾ ਦੇ ਬਾਰਡਰ ਤੇ ਪਹੁੰਚੇ ਸੀ, ਉਹਨਾਂ ਨੇ ਜਿਹੜਾ ਟਰੈਕਟਰ ਮਾਰਚ ਚੱਲਦਾ ਸੀਗਾ BKU ਉਗਰਾਹਾਂ ਵੱਲੋਂ, ਉਹ ਚ ਪਾਰਟੀਸਪੇਟ ਕਰਨਾ ਸੀ, ਉਹਨਾਂ ਨੂੰ ਸਰਕਾਰ ਨੇ ਉੱਥੇ ਰੋਕਿਆ। ਸੋ ਇਹ ਬਹੁਤ ਹੀ ਇੱਕ ਗਲਤ ਫਹਿਮੀ ਫੈਲਾਈ ਜਾ ਰਹੀ ਆ। ਤੁਸੀਂ ਬਿਲੀਵ ਕਰੋ, ਮਹਾਰਾਸ਼ਟਰਾ ਤੋਂ ਕਿਸਾਨ ਇੱਥੇ ਪਹੁੰਚੇ ਹੋਏ ਨੇ, ਤਮਿਲਨਾਡੂ ਤੋਂ ਕਿਸਾਨ ਇੱਥੇ ਪਹੁੰਚੇ ਹੋਏ ਨੇ, ਮੱਧ ਪ੍ਰਦੇਸ਼ ਤੋਂ ਕਿਸਾਨ ਇੱਥੇ ਪਹੁੰਚੇ ਹੋਏ ਨੇਗੇ। ਉਹ ਗੱਲ ਵੱਖਰੀ ਆ ਵੀ ਮੀਡੀਆ ਨੇ, ਕਿਉਂਕਿ ਇੱਕ ਉਹ ਦਿਖਾਉਣਾ ਚਾਹੁੰਦੇ ਨੇ ਵੀ ਇਹ ਬਾਕੀ ਸਟੇਟਾਂ ਖੁਸ਼ ਨੇਗੀਆਂ, 2 ਸਟੇਟਾਂ ਹੀ ਇਹ ਤੋਂ ਦੁਖੀ ਨੇਗੀਆਂ, ਖਾਸ ਕਰਕੇ ਪੰਜਾਬ। ਸੋ ਇਹ ਕੰਪਲੀਟਲੀ ਬਾਇਸਡ ਆ ਮੀਡੀਆ ਵੱਲੋਂ, ਇਹ ਇੱਦਾਂ ਦੀ ਕੋਈ ਗੱਲ ਨਹੀਂ। ਸਾਰੀਆਂ ਸਟੇਟਾਂ ਉੱਤੇ, ਬਿਹਾਰ ਦੇ ਪਟਨਾ ਦੇ ਵਿੱਚ ਅੱਜ ਤੋਂ ਹਫ਼ਤਾ ਪਹਿਲਾਂ ਉੱਥੇ ਪ੍ਰੋਟੈਸਟ ਹੋਇਆ ਸੀ, ਉੱਥੇ ਕਿਸਾਨਾਂ ਉੱਪਰ ਲਾਠੀ ਚਾਰਜ ਹੋਇਆ ਸੀ, ਮੀਡੀਆ ਨੇ ਦਿਖਾਇਆ ਨਹੀਂ ਗਾ। ਇਟ ਡਜ਼ਨਟ ਮੀਨ ਉਹਨਾਂ ਨੇ ਗਵਰਨਰ ਹਾਊਸ ਦਾ ਘਿਰਾਓ ਕਰਨ ਜਾ ਰਹੇ ਸੀ ਉੱਥੇ, ਉਹ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੀਗੇ ਉੱਥੇ, UP ਦੇ ਵਿੱਚ ਲਾਠੀ ਚਾਰਜ ਹੁੰਦਾ ਵਾ ਉਹਨਾਂ ਦੇ ਉੱਪਰ। ਸੋ ਮੀਡੀਆ ਗੱਲਾਂ ਨੂੰ ਦਬਾ ਲੈਂਦਾ ਵਾ, ਇਸ ਕਰਕੇ ਕਿ ਨੈਰੇਟਿਵ ਸੈੱਟ ਕੀਤਾ ਜਾਵੇ ਵੀ ਪੰਜਾਬ ਦੀ ਕੁਛ ਦੀ ਵਜ੍ਹਾ ਕਰਕੇ ਓਪੋਜੀਸ਼ਨ ਭੜਕਾ ਰਹੀ ਆ। ਸੋ ਇਹ ਚੀਜ਼ਾਂ ਸਾਰੀਆਂ ਸਟੇਟਾਂ ਉੱਥੇ ਇਨਵੋਲਵ ਨੇਗੀਆਂ, ਜਿਵੇਂ ਹੋ ਸਕਦਾ ਵਾ, ਜਿਸ ਤਰੀਕੇ ਨਾਲ ਵੀ ਉਹ ਇਨਵੋਲਵ ਹੋ ਸਕਦੀਆਂ ਨੇਗੀਆਂ।
ਅਤੇ ਭਾਵਜੀ ਥੋੜ੍ਹਾ ਜਿਹਾ ਦੱਸੋਗੇ ਤੁਸੀਂ ਸਿਡਨੀ ਨਾਲ ਕਿਸ ਕਿਸਮ ਦੀ ਜੋੜ ਜੜੋਤ ਰੱਖਦੇ ਹੋ, ਅਤੇ ਆਸਟ੍ਰੇਲੀਆ ਕਦ ਆਏ ਸੀ, ਅਤੇ ਕੀ ਕੰਮ ਕਾਰ ਕਰਦੇ ਹੋ, ਅਤੇ ਕੀ ਸਬੱਬ ਬਣਿਆ, ਅਤੇ ਅੱਜ ਕੱਲ੍ਹ ਤੁਸੀਂ ਪੰਜਾਬ ਹੋ, ਦਿੱਲੀ ਹੋ, ਭਾਰਤ ਹੋ?
हाँ जी, मैं जी मैं आईटी प्रोफेशनल हाँ। तो पहला भी मैं नोएडा जॉब करता रहा। मैं उस तो बाद 2015 ਦੇ ਵਿੱਚ ਮੈਂ ਪੀਆਰ ਤੇ ਆਸਟ੍ਰੇਲੀਆ ਆਇਆ ਸੀ ਤੇ ਮੈਂ ਸਿਡਨੀ ਵਸਿਆ। ਉਦੋਂ ਆ ਕੇ ਮੈਂ ਸਿਡਨੀ ਚੂਜ਼ ਕੀਤਾ ਕਿ ਐਂਡ ਉਦੋਂ ਦਾ ਹੀ ਫਿਰ ਮੈਂ ਇੱਥੇ ਰਹਿ ਰਿਹਾ ਤੇ ਮੈਂ ਮਤਲਬ ਟਾਈਮ ਟੂ ਟਾਈਮ ਮੈਂ ਆਈਟੀ ਪ੍ਰੋਫੈਸ਼ਨ ਦੇ ਰਿਲੇਟਡ ਹੀ ਜੌਬਸ ਕਰਦਾ ਰਿਹਾ ਔਰ ਮੈਂ ਹਲੇ ਵੀ ਮੈਂ ਇੰਪਲੋਇਡ ਹਾਂ ਮੈਂ। ਤੇ ਮੈਨੂੰ ਇੰਡੀਆ ਇੱਕ ਕੁਛ 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 ਫੈਮਿਲੀ ਦੇ ਵਿੱਚ ਕੁਛ ਪ੍ਰੋਬਲਮ ਸੀ, ਕੋਈ ਮੈਡੀਕਲ ਐਮਰਜੈਂਸੀ ਸੀ ਜਿਹਦੇ ਕਰਕੇ ਮੈਨੂੰ ਇੱਧਰ ਟਰੈਵਲ ਕਰਨਾ ਪਿਆ ਅਕਤੂਬਰ ਦੇ ਐਂਡ ਦੇ ਵਿੱਚ। ਐਂਡ ਉਸ ਟਾਈਮ ਵੀ ਕਿਸਾਨ ਅੰਦੋਲਨ ਚੱਲ ਰਿਹਾ ਸੀ ਪਰ ਉਸ ਟਾਈਮ ਇਹ ਥੋੜ੍ਹਾ ਰਿਸਟ੍ਰਿਕਟਡ ਸੀਗਾ, ਜਿਵੇਂ ਟੋਲ ਪਲਾਜ਼ੇ ਆਪਣੇ ਪੰਜਾਬ ਦੇ ਵਿੱਚ ਨੇ ਕਿ ਲੋਕਲ ਪ੍ਰੋਟੈਸਟ ਹੋ ਰਹੇ ਸੀਗੇ ਔਰ ਉਸ ਟਾਈਮ ਫਿਰ ਮਤਲਬ ਅਬਜ਼ਰਵ ਕਰ ਰਹੇ ਸੀ ਆਪਾਂ ਇਹਨੂੰ ਵੀ ਕੀ ਚੱਲ ਰਿਹਾ ਵੀ ਆਪਾਂ ਕਿੰਨਾ ਚਲੋ ਕਰ ਸਕਦੇ ਹਾਂ ਇਹਦੇ ਵਿੱਚ। ਐਂਡ ਉਸ ਤੋਂ ਬਾਅਦ ਜਦੋਂ ਫਿਰ ਨਵੰਬਰ ਐਂਡ ਦੇ ਵਿੱਚ ਦਿੱਲੀ ਜਾਣ ਦਾ ਜਿਹੜਾ ਇਹ ਸਾਰਾ ਚੱਲਿਆ ਪਲਾਨ ਹੋਇਆ ਉੱਥੇ ਕਿ ਕਿਸਾਨਾਂ ਨੇ ਦਿੱਲੀ ਮਾਰਚ ਕਰਨਾ, ਉਦੋਂ ਤੱਕ ਆ ਕੇ ਮਤਲਬ ਫਿਰ ਮਤਲਬ ਬਹੁਤ ਸਾਰਾ ਇੱਕਦਮ ਸਾਰੇ ਲੋਕ ਇਨਵੋਲਵ ਹੋ ਗਏ ਕਿਉਂਕਿ ਇੱਕ ਜਿਹਨੂੰ ਆਪਾਂ ਕਹਿੰਦੇ ਹਾਈ ਓਕਟੇਨ ਓਕਟੇਨ ਪ੍ਰੋਟੈਸਟ ਬਣ ਗਿਆ ਦਿੱਲੀ ਨਹੀਂ ਜਾਣ ਨੂੰ। ਤੇ ਉਦੋਂ ਕੁ ਖਾਸ ਕਰਕੇ ਆ ਕੇ ਫਿਰ ਇੱਕ ਲੋੜ ਮਹਿਸੂਸ ਹੋਈ ਕਿ ਯਾਰ ਇਹਦੇ ਵਿੱਚ ਇਨਵੋਲਵ ਹੋਇਆ ਜਾਵੇ, ਠੀਕ ਹੈ ਨਾ। ਸੋ ਇਸ ਤਰੀਕੇ ਨਾਲ ਮਤਲਬ ਇਹ ਸਾਰਾ ਕੰਮ ਹੋਇਆ।
ਤੇ ਸੋਸ਼ਲ ਮੀਡੀਆ ਦੀ ਗੱਲ ਕਰੀਏ ਤਾਂ ਇਹ ਜਿਹੜਾ ਕਿਸਾਨ ਅੰਦੋਲਨ ਆ ਉਹਦੇ ਉੱਤੇ ਵੀ ਕਾਫੀ ਭਖਿਆ ਭਖਾਇਆ ਜਾ ਰਿਹਾ, ਇੱਕ ਬੜੀ ਔਰਗੇਨਾਈਜ਼ਡ ਟੀਮ ਇਹਦੇ ਮਗਰ ਲੱਗੀ ਹੋਈ ਆ ਜਿੰਨਾ ਕੁ ਮੈਨੂੰ ਪਤਾ ਲੱਗਿਆ ਸੀ, ਅਤੇ ਤੁਸੀਂ ਵੀ ਉਸ ਟੀਮ ਦਾ ਇੱਕ ਹਿੱਸਾ ਹੋ, ਅਤੇ ਥੋੜ੍ਹਾ ਜਿਹਾ ਦੱਸੋਗੇ ਇਹ ਸੋਸ਼ਲ ਮੀਡੀਆ ਜ਼ਰੀਏ ਕਿਸ ਕਿਸਮ ਨਾਲ ਕਿਸ ਢੰਗ ਨਾਲ ਆਵਾਜ਼ ਬੁਲੰਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ, ਆਵਾਜ਼ ਉਠਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ?
ਸੋਸ਼ਲ ਮੀਡੀਆ ਦੇ ਵਿੱਚ ਇਹਦੀ ਲੋੜ ਭਾਜੀ ਇਸ ਕਰਕੇ ਮਹਿਸੂਸ ਹੋਈ ਆ ਕਿ ਹੁੰਦਾ ਕੀ ਆ ਕਿ ਇੱਦਾਂ ਦੀਆਂ ਜਿਹੜੇ ਪ੍ਰੋਟੈਸਟ ਹੁੰਦੇ ਨੇਗੇ ਉਹਨੂੰ ਆਪਣਾ ਜਿਹੜਾ ਨੈਸ਼ਨਲ ਮੀਡੀਆ ਵਾ ਉਹ ਦਬਾ ਲੈਂਦਾ ਕਿਉਂਕਿ ਉਹਨਾਂ 'ਤੇ ਪ੍ਰੈਸ਼ਰ ਹੁੰਦਾ, ਉਹਨਾਂ ਨੇ ਐਡਵਰਟੀਜ਼ਮੈਂਟ ਲੈਣੀ ਹੁੰਦੀ ਆ ਗਵਰਨਮੈਂਟ ਤੋਂ, ਸੈਂਸਰਸ਼ਿਪ ਹੁੰਦੀ ਆ ਜਾਂ ਕਹਿ ਲਓ ਕਿ ਰੇਡਸ ਪਾਤੀਆਂ ਜਿਹੜਾ ਉਹਨਾਂ ਦੇ ਨਾਲ ਇਤਫਾਕ ਨਹੀਂ ਰੱਖਦਾ। ਔਰ ਸੋਸ਼ਲ ਮੀਡੀਆ ਦੇ ਉੱਪਰ ਇਹਨਾਂ ਕਨਵੈਨਸ਼ਨਲ ਪਾਰਟੀਜ਼ ਦੇ ਉਹਨਾਂ ਦੇ ਬੜੇ ਔਰਗਨਾਈਜ਼ਡ ਆਈਟੀ ਸੈੱਲ ਨੇਗੇ ਜਿਹੜੇ ਪੇਡ ਨੇਗੇ, ਜਿਹੜੇ 9 to 5 ਆਪਾਂ ਕਹਿ ਦਿੰਦੇ ਹਾਂ, ਉਹਨਾਂ ਨੇ ਆਉਣਾ, ਉਹਨਾਂ ਨੇ ਆਪਣਾ ਕੰਮ ਕਰਨਾ ਅਤੇ ਪੈਸੇ ਉਹਦੀ ਸੈਲਰੀ ਲੈਣੀ ਆ। ਸੋ ਇਸ ਅੰਦੋਲਨ ਦੇ ਸੰਦਰਭ ਦੇ ਵਿੱਚ ਹੋ ਕੀ ਰਿਹਾ ਸੀ ਕਿ ਰੋਜ਼ ਉਹ ਗਲਤ ਨੈਗੇਟਿਵ ਸੈੱਟ ਕਰਦੇ ਸੀ, ਕਦੇ ਕਹਿੰਦੇ ਸੀ ਅੱਤਵਾਦੀ ਨੇ, ਕਦੇ ਖਾਲਿਸਤਾਨੀ ਆ ਗਏ, ਸੈਪਰੇਟਿਸਟ ਆ ਗਏ, ਸ਼ਾਹੀਨ ਬਾਗ ਵਾਲੇ ਆ ਗਏ, 500 ਰੁਪਏ ਦਿਹਾੜੀ ਤੇ ਆਉਂਦੇ ਨੇਗੇ। ਉੱਥੇ ਖਾ ਕੇ ਬਹੁਤ ਸਾਰੇ ਪੰਜਾਬ ਦੇ ਵਿੱਚ ਜਿੱਦਾਂ ਪਹਿਲਾਂ ਵੀ ਲੋਕ ਸੋਸ਼ਲ ਮੀਡੀਆ ਦੇ ਉੱਪਰ ਐਕਟਿਵ ਨੇਗੇ, ਮਤਲਬ ਕੋਸ਼ਿਸ਼ ਕਈ ਫਰੰਟ ਤੋਂ ਚੱਲ ਰਹੀ ਸੀ ਵੀ ਇਹ ਚੀਜ਼ ਨੂੰ ਬਸਟ ਕੀਤਾ ਜਾਵੇ, ਇਹਦੇ ਉੱਪਰ ਇੱਕ ਇੱਕ ਐਫਰਟ ਹੋਣਾ ਚਾਹੀਦਾ ਵਾ। ਸੋ ਇਹਦੇ ਵਿੱਚੋਂ ਹੀ ਫਿਰ ਮਤਲਬ ਇੱਕ ਅਸੀਂ ਸੋਚਿਆ, ਸਾਡੇ ਨਾਲ ਅਸੀਂ ਪਹਿਲਾਂ ਤੋਂ ਅਸੀਂ ਇਕੱਠੇ ਕੰਮ ਕਰਦੇ ਆ ਰਹੇ ਹਾਂ ਖੇਤੀ ਮੁੱਦਿਆਂ ਦੇ ਉੱਪਰ ਕਿ ਯਾਰ ਮਤਲਬ ਇਸ ਤਰੀਕੇ ਦਾ ਆਪਾਂ ਇਹਨੂੰ ਕਿਵੇਂ ਬਸਟ ਕਰ ਸਕਦੇ ਹਾਂ। ਤੇ ਉਹਦੇ ਵਿੱਚੋਂ ਫਿਰ ਇੱਕ ਪਹਿਲੀ ਚੀਜ਼ ਇਹ ਨਿਕਲ ਕੇ ਆਈ ਸੀ ਕਿ ਇੱਕ ਪਲੇਟਫਾਰਮ ਬਣਾਇਆ ਜਾਵੇ ਜਿੱਥੇ ਲੋਕਾਂ ਨੂੰ ਥੋੜ੍ਹਾ ਬਹੁਤ ਜਾਗਰੂਕ ਕੀਤਾ ਜਾਵੇ। ਤੇ ਉਹ ਅਸੀਂ ਫਿਰ ਇੱਕ ਬਣਿਆ ਟਰੈਕਟ ਟੂ ਟਵਿੱਟਰ, ਇੱਕ ਕੈਂਪੇਨ ਬਣਿਆ ਇਹ, ਤੇ ਇਹਦੀ ਫਿਰ ਆਪਾਂ ਡਿਟੇਲ ਚ ਅੱਗੇ ਗੱਲ ਕਰਾਂਗੇ। ਤੇ ਸੈਕੰਡ ਚੀਜ਼ ਜਿਹੜੀ ਆਪਾਂ ਬਸਟ ਕਰਨ ਦੀ ਜਿਹੜੀ ਆਪਾਂ ਇਹਦਾ ਸੈਕੰਡ ਐਲੀਮੈਂਟ ਆ ਹੋਰ ਕਿ ਕਿਸਾਨ ਏਕਤਾ ਜਿਹੜਾ ਆਪਣੇ ਜਿਹੜਾ ਸੰਯੁਕਤ ਕਿਸਾਨ ਮੰਚ ਆ ਜਿਹੜਾ ਇਹਨਾਂ ਦਾ ਯੂਨੀਅਨਸ ਦਾ ਇੱਕ ਗਰੁੱਪ ਆ ਉੱਥੇ, ਉਹਨਾਂ ਨੇ ਫਿਰ ਇੱਕ ਆਪਣਾ ਡਿਜੀਟਲ ਪਲੇਟਫਾਰਮ ਵੀ ਫਲੋਟ ਕੀਤਾ, ਲਾਂਚ ਕੀਤਾ, ਕਿਸਾਨ ਏਕਤਾ ਮੋਰਚਾ ਉਹਦਾ ਨਾਮ ਰੱਖਿਆ। ਯੂਟਿਊਬ ਦੇ ਉੱਪਰ, ਫੇਸਬੁੱਕ ਦੇ ਉੱਪਰ, ਟਵਿੱਟਰ ਦੇ ਉੱਪਰ, ਇੰਸਟਾਗ੍ਰਾਮ, ਸਨੈਪਚੈਟ, ਉਹ ਸਾਰੇ ਪਲੇਟਫਾਰਮ ਦੇ ਵਿੱਚ। ਸੋ ਇਹ ਜਿਹੜਾ ਹੁਣ ਇਸ ਟਾਈਮ ਕੁਲੈਕਟਿਵ ਐਫਰਟ ਪੈ ਰਿਹਾ ਸਾਰੇ ਪਾਸਿਓਂ, ਉਹਦੇ ਨਾਲ ਇੱਕ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਜ਼ਬਰਦਸਤ ਅਵੇਅਰਨੈਸ ਆਈ ਆ, ਉਹਦੇ ਨਾਲ ਬਹੁਤ ਪੋਜ਼ਿਟਿਵ ਇਨਫੋਰਮੇਸ਼ਨ ਲੋਕਾਂ ਤੱਕ ਜਾਣ ਲੱਗੀ ਆ, ਉਹਦੇ ਵਜ੍ਹਾ ਨਾਲ ਇੰਟਰਨੈਸ਼ਨਲ ਜਿਹੜੀ ਪੋਲੀਟਿਕਸ ਆ ਉਹ ਇਸ ਨੂੰ ਅਬਜ਼ਰਵ ਕਰਨ ਲੱਗੀ ਆ, ਉਹਦੀ ਵਜ੍ਹਾ ਨਾਲ ਜਿਹੜੀ ਨੈਸ਼ਨਲ ਲੈਵਲ ਦੇ ਉੱਪਰ ਹੋਰ ਸਟੇਟਸ ਨੇਗੀਆਂ। ਅੱਗੇ ਕੀ ਹੁੰਦਾ ਸੀ, ਪੰਜਾਬ ਦਾ ਕੋਈ ਮੁੱਦਾ ਬੰਗਾਲ ਦੇ ਵਿੱਚ ਨਹੀਂ ਪਤਾ, ਤਮਿਲਨਾਡੂ ਦਾ ਕੋਈ ਮੁੱਦਾ ਪੰਜਾਬ ਦੇ ਵਿੱਚ ਨਹੀਂ ਪਤਾ, ਹਨਾ। ਬਟ ਇਸ ਟਾਈਮ ਪੈਨ ਇੰਡੀਆ ਦੇ ਵਿੱਚ ਇਹਦੀ ਇੱਕ ਇੱਕ ਅਪਡੇਟ ਜਾ ਰਹੀ ਆ, ਆਲ ਬਿਕੋਜ਼ ਆਫ ਸੋਸ਼ਲ ਮੀਡੀਆ। ਸੋ ਇਹਦੇ ਵਿੱਚ ਮੈਂ ਕਹੂੰਗਾ ਕਿ ਸੋਸ਼ਲ ਮੀਡੀਆ ਤਾਂ ਇੱਕ ਬੈਕ ਬੋਨ ਬਣ ਕੇ ਉੱਠਿਆ ਵਾ ਇਸ ਪ੍ਰੋਟੈਸਟ ਦੇ ਵਿੱਚ, ਔਰ ਪਹਿਲੀ ਇੱਕ ਵਾਰ ਮੈਂ ਕਹਿੰਦਾ ਆਪਾਂ ਕਹਿ ਸਕਦੇ ਹਾਂ ਕਿ ਸੋਸ਼ਲ ਮੀਡੀਆ ਨੂੰ ਇੱਕ ਢੰਗ ਦੇ ਤਰੀਕੇ ਨਾਲ, ਇੱਕ ਸਹੀ ਤਰੀਕੇ ਨਾਲ ਉਹ ਵਰਤੋਂ ਦੇ ਵਿੱਚ ਆ ਰਿਹਾ। ਨਹੀਂ ਤਾਂ ਆਮ ਤੌਰ 'ਤੇ ਆਈਟੀ ਸੈੱਲ ਵਾਲੇ ਗਾਲੀ ਗਲੋਚ ਕਰਦੇ ਨੇ, ਮਾੜਾ ਚੰਗਾ ਬੋਲਦੇ ਨੇ, ਕਿਸੇ ਨੂੰ ਵੀ ਕਿਸੇ ਨੇ ਕੋਈ ਆਪਦੀ ਗੱਲ ਰੱਖੀ ਉਹਦੇ ਪਿੱਛੇ ਪੈ ਜਾਂਦੇ ਨੇ। ਬਟ ਇਹ ਪਹਿਲੀ ਵਾਰ ਆ ਕਿ ਜਦੋਂ ਇਹਨੂੰ ਇੱਕ ਚੰਗੇ ਕੰਮ ਦੇ ਲਈ, ਇੱਕ 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 ਮੋਟਿਵ ਅਚੀਵ ਕਰਨ ਦੇ ਲਈ ਆਪਾਂ ਯੂਜ਼ ਹੋ ਰਿਹਾ। ਸੋ ਇਹ ਬਹੁਤ ਜ਼ਬਰਦਸਤ ਭੂਮਿਕਾ ਨਿਭਾ ਰਿਹਾ ਵਾ, ਇਹਦੇ ਉੱਪਰ ਤਾਂ ਕੇਸ ਸਟੱਡੀਜ਼ ਹੋਣੀਆਂ ਚਾਹੀਦੀਆਂ ਨੇ ਵੀ ਇਹ ਚੀਜ਼ਾਂ ਕਿਵੇਂ ਹੋ ਰਹੀਆਂ ਨੇਗੀਆਂ।
ਅਤੇ ਭਾਵ ਜੀ, ਇਹ ਤਾਂ ਹੋ ਗਈ ਇਹਦੀ ਲੋੜ ਅਤੇ ਅਹਿਮੀਅਤ ਦੀ ਗੱਲ ਕਿ ਸੋਸ਼ਲ ਮੀਡੀਆ ਕਿਸ ਕਿਸਮ ਦੀ ਭੂਮਿਕਾ ਨਿਭਾ ਰਿਹਾ, ਤੁਸੀਂ ਇਹਦੇ ਵਿੱਚ ਕੀ ਰੋਲ ਨਿਭਾ ਰਹੇ ਹੋ ਜਾਂ ਤੁਹਾਡੇ ਵਰਗੇ ਲੋਕ ਜਿਹੜੇ ਖਾਸ ਤੌਰ 'ਤੇ ਆਈਟੀ ਦੀ ਸਮਝ ਰੱਖਦੇ?
ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਅਸੀਂ ਫਿਰ ਇੱਕ ਕੈਂਪੇਨ ਚਲਾਇਆ ਟਰੈਕਟ ਟੂ ਟਵਿੱਟਰ, ਉਹਦੇ ਵਿੱਚ ਉਹਦੀ ਭਾਜੀ ਜ਼ਰੂਰਤ ਇਸ ਕਰਕੇ ਮਹਿਸੂਸ ਹੋਈ, ਜਿਵੇਂ ਪਹਿਲਾਂ ਦੱਸਿਆ ਮੈਂ ਕਿ ਇਹ ਹੁਣ ਦੀ ਗੱਲ ਨਹੀਂ ਹੈਗੀ, ਇਹ ਪਹਿਲਾਂ ਤੋਂ ਚੱਲਿਆ ਆ ਰਿਹਾ ਵਾ। ਸਪੈਸ਼ਲੀ ਜਿਹੜੀ ਆਪਣੀਆਂ ਨੋਨ ਹਿੰਦੀ ਸਪੀਕਿੰਗ ਸਟੇਟਸ ਨੇਗੀਆਂ ਇੰਡੀਆ ਦੀਆਂ, ਬੰਗਾਲ ਹੋ ਗਿਆ, ਪੰਜਾਬ ਹੋ ਗਿਆ, ਕਸ਼ਮੀਰ ਹੋ ਗਿਆ, ਸਾਊਥ ਇੰਡੀਆ ਦੀਆਂ ਸਾਰੀਆਂ ਸਟੇਟਸ ਹੋ ਗਈਆਂ, ਨੌਰਥ ਈਸਟ ਹੋ ਗਿਆ, ਆਸਾਮ ਵਾਲਾ ਜਿਹੜੀ ਸਾਈਡ ਹੋ ਗਈ, ਬੈਲਟ ਹੋ ਗਈ, ਜਦੋਂ ਵੀ ਕਿਤੋਂ ਕਿਤੇ ਇਹੋ ਜਿਹੀ ਕੋਈ ਗੱਲ ਹੁੰਦੀ ਆ ਉੱਥੇ, ਮਤਲਬ ਬੜਾ ਈਜ਼ੀ ਆ, ਪੰਜਾਬ ਨੂੰ ਕਹਿੰਦੇ ਨੇ ਤਾਂ ਖਾਲਿਸਤਾਨੀ ਹੈ, ਸਾਊਥ ਇੰਡੀਆ ਦੀ ਸਟੇਟ ਨੂੰ ਕਹਿੰਦੇ ਨੇ ਤਾਂ ਐਲਟੀਟੀ ਦੇ ਬੰਦੇ ਨੇਗੇ, ਕਸ਼ਮੀਰ ਦਾ ਆਪਾਂ ਨੂੰ ਸਾਰਿਆਂ ਨੂੰ ਪਤਾ ਵਾ, ਨੌਰਥ ਈਸਟ ਨੂੰ ਵੀ ਕਹਿੰਦੇ ਨੇ ਕਿ ਅਲਗਾਓਵਾਦੀ ਅਲੱਗ ਰਹਿਣ ਵਾਲੇ ਨੇਗੇ, ਇਹ ਆਪਦਾ ਅਲੱਗ ਨੇਸ਼ਨ ਚਾਹੁੰਦੇ ਨੇ। ਸੋ ਇਹ ਨਾ ਹੁਣ ਤੋਂ ਨਹੀਂ, ਇਹ ਤਾਂ 5-6 ਸਾਲ ਤੋਂ ਲਗਾਤਾਰ ਚੱਲਿਆ ਰਿਹਾ, ਔਰ ਮੈਂ ਖੁਦ ਇਹਨੂੰ ਫੀਲ ਕੀਤਾ ਵਾ ਜਦੋਂ ਮੈਂ ਸਿਡਨੀ ਰਹਿੰਦਾ ਹੁੰਦਾ ਸੀ। ਕਈ ਵਾਰ ਜਿਹੜੇ ਇੱਦਾਂ ਦੇ ਸੋਸ਼ਲ ਫੇਸਬੁੱਕ ਉੱਪਰ ਗਰੁੱਪ ਬਣੇ ਹੋਏ ਨੇ, ਕਦੇ ਵੀ ਕੋਈ ਇੰਡੀਆ ਦੀ ਗੱਲ ਹੋਣੀ, ਤੁਸੀਂ ਆਪਦੀ ਗੱਲ ਰੱਖੋ, ਜਦੋਂ ਸਾਹਮਣੇ ਵਾਲਾ ਬੰਦਾ ਕਹਿੰਦਾ ਸੀ ਚਲੋ ਖਾਲਿਸਤਾਨੀ, ਠੀਕ ਹੈ, ਉੱਥੇ ਗੱਲ ਖਤਮ, ਮਤਲਬ ਤੁਹਾਨੂੰ ਇੱਕਦਮ ਸਟੈਂਪ ਲਾ ਤੀ ਉੱਥੇ। ਸੋ ਇੱਕ ਸੀਗਾ ਕਿ ਯਾਰ ਜਿਹੜਾ ਖਾਸ ਕਰਕੇ ਟਵਿੱਟਰ ਆ, ਉਹਦੇ ਵਿੱਚ ਆਪਾਂ ਪੰਜਾਬੀ ਓਨੇ ਜ਼ਿਆਦਾ ਐਕਟਿਵ ਨਹੀਂ ਹੈਗੇ, ਫੇਸਬੁੱਕ 'ਤੇ ਹੈਗੇ ਹਾਂ, ਯੂਟਿਊਬ ਹੈਗੀ ਆ, ਇੰਸਟਾਗ੍ਰਾਮ ਆਪਾਂ ਮੇਨਲੀ ਐਂਟਰਟੇਨਮੈਂਟ ਲਈ ਯੂਜ਼ ਕਰਦੇ ਹਾਂ, ਹੈ ਨਾ, ਔਰ ਟਵਿੱਟਰ ਇਟਸ ਅ ਕਾਇੰਡ ਆਫ ਬੋਰਿੰਗ ਪਲੇਟਫਾਰਮ, ਮਤਲਬ ਇਹਦੇ ਉੱਪਰ ਕੋਈ ਐਂਟਰਟੇਨਮੈਂਟ ਨਹੀਂ ਹੈਗੀ, ਤੁਸੀਂ ਲੰਬੇ ਮੈਸੇਜ ਨਹੀਂ ਲਿਖ ਸਕਦੇ, ਛੋਟੀ ਜਿਹੀ ਚੀਜ਼ ਲਿਖਣੀ ਪੈਂਦੀ ਆ। ਸੋ ਬਹੁਤ ਜ਼ਿਆਦਾ ਲੋਕ ਇਹਨੂੰ ਮਤਲਬ ਪਸੰਦ ਨਹੀਂ ਕਰਦੇ ਕਹਿ ਲਓ, ਯਾਰ ਯੂਜ਼ ਨਹੀਂ ਕਰਦੇ ਸੀ। ਸੋ ਪਹਿਲੀ ਜ਼ਰੂਰਤ ਸਾਨੂੰ ਇਹ ਲੱਗੀ ਕਿ ਇੱਕ ਤਾਂ ਲੋਕਾਂ ਨੂੰ ਇਨਕਰੇਜ ਕੀਤਾ ਜਾਵੇ ਕਿਸੇ ਤਰੀਕੇ ਨਾਲ ਵੀ ਤੁਸੀਂ ਜਿੰਨਾ ਵੀ ਕੋਈ ਵੀ ਕੰਮ ਕਰਦੇ ਹੋ, ਚਾਹੇ ਟਰੈਕਟਰ ਯੂਜ਼ ਕਰਦੇ ਹੋ, ਖਾਸ ਕਰਕੇ ਕਿਸਾਨੀ ਐਂਡ ਮਜ਼ਦੂਰੀ ਨਾਲ, ਕਿਉਂਕਿ ਟਰੈਕਟਰ ਇਜ਼ ਅ ਸਿੰਬਲ ਆਫ ਫਾਰਮਰਸ, ਹੈ ਨਾ, ਫਾਰਮਰ ਫਾਰਮਿੰਗ ਦਾ ਇੱਕ ਸਿੰਬਲ ਹੁੰਦਾ, ਜਾਂ ਹਲ ਹੋ ਗਿਆ ਜਾਂ ਟਰੈਕਟਰ ਹੋ ਗਿਆ, ਕਿ ਪਹਿਲਾਂ ਤੁਸੀਂ ਹੁਣ ਜ਼ਰੂਰਤ ਆ ਜੀ, ਪਹਿਲਾਂ ਟਰੈਕਟਰ ਤੋਂ ਤੁਸੀਂ ਟਵਿੱਟਰ ਦੇ ਉੱਪਰ ਆਓ, ਠੀਕ ਹੈ, ਆਪਦੀ ਇੱਥੇ ਗੱਲ ਰੱਖੋ, ਜਿੰਨਾ ਚਿਰ ਆਪਾਂ ਗੱਲ ਨਹੀਂ ਰੱਖਾਂਗੇ, ਕਿਉਂਕਿ ਟਵਿੱਟਰ ਐਸਾ ਪਲੇਟਫਾਰਮ ਆ ਜਿਹਨੂੰ ਹਰ ਸਿੰਸੀਅਰ ਬੰਦਾ ਫੋਲੋ ਕਰਦਾ, ਅਬਜ਼ਰਵ ਕਰਦਾ, ਚਾਹੇ ਉਹ ਕੋਈ ਪੋਲੀਟੀਸ਼ੀਅਨ ਆ, ਚਾਹੇ ਉਹ ਕੋਈ ਜਰਨਲਿਸਟ ਆ, ਚਾਹੇ ਕੋਈ ਮੀਡੀਆ ਹਾਊਸ ਆ, ਠੀਕ ਹੈ ਜੀ। ਸੋ ਇਸ ਕਰਕੇ ਜ਼ਰੂਰਤ ਸੀ ਵੀ ਆਪਾਂ ਫੇਸਬੁੱਕ 'ਤੇ ਗੱਲਾਂ ਕਰੀ ਜਾਂਦੇ ਹਾਂ, ਉਹਨੂੰ ਬਿਲਕੁਲ ਲੋਕਲ ਰੀਜਨ ਦੇ ਵਿੱਚ ਲੋਕਾਂ ਨੂੰ ਪਤਾ ਲੱਗ ਜਾਂਦਾ ਵੀ ਕੀ ਚੀਜ਼ ਚੱਲਦੀ ਆ, ਪਰ ਬਾਹਰ ਨਹੀਂ ਗੱਲ ਪਤਾ ਲੱਗਦੀ। ਵਟਸਐਪ ਦੇ ਉੱਪਰ ਆਪਾਂ ਮੈਸੇਜ ਸ਼ੇਅਰ ਕਰੀ ਜਾਂਦੇ ਹਾਂ, ਉਹ ਅਗੇਨ ਕਲੋਜ਼ ਇਕੋ ਸਿਸਟਮ ਆ ਗਿਆ, ਤੁਹਾਡੇ ਗਰੁੱਪ ਤੋਂ ਬਾਹਰ ਉਹ ਗੱਲ ਜਾਂਦੀ ਨਹੀਂ। ਟਵਿੱਟਰ ਇਹੋ ਜਿਹਾ ਇੱਕ ਪਲੇਟਫਾਰਮ ਸੀ ਜਿੱਥੇ ਲੋਕਾਂ ਨੂੰ ਆਉਣਾ ਬਹੁਤ ਜ਼ਰੂਰੀ ਸੀਗਾ। ਸੋ ਅਸੀਂ ਫਿਰ ਜਿਹੜੀ ਕੋਸ਼ਿਸ਼ ਕੀਤੀ ਕਿ ਇੱਦਾਂ ਦਾ ਕੈਂਪੇਨ ਚਲਾਇਆ ਜਾਵੇ ਜਿਹਦੇ ਵਿੱਚ ਲੋਕਾਂ ਨੂੰ ਮੋਟੀਵੇਟ ਕੀਤਾ ਜਾਵੇ, ਆਪਾਂ ਕਹਿ ਲਓ ਕਿ ਇੰਪਾਵਰ ਕੀਤਾ ਜਾਵੇ, ਇਨਕਰੇਜ ਕੀਤਾ ਜਾਵੇ। ਸੋ ਸ਼ੁਰੂ ਦੇ ਵਿੱਚ ਅਸੀਂ ਇਹ ਜਿਹੜੀ ਚੀਜ਼ ਚਲਾਈ, ਇਹਦੇ ਵਿੱਚ ਕੁਛ ਵੀਡੀਓਜ਼ ਵੀ ਪਈਆਂ ਕਿ ਕਿਵੇਂ ਚਲਾਈਦਾ ਵਾ, ਹੈਸ਼ਟੈਗ ਕੀ ਹੁੰਦਾ, ਮੈਨਸ਼ਨ ਕਿਵੇਂ ਕਰੀਦਾ, ਠੀਕ ਹੈ ਨਾ। ਉਸ ਤੋਂ ਫਿਰ ਅਸੀਂ ਨੈਕਸਟ ਲੈਵਲ 'ਤੇ ਗਏ ਜਦੋਂ ਫਿਰ ਸਾਨੂੰ ਇਹ ਸੀਗਾ ਕਿ ਹੁਣ ਆਪਾਂ ਕੁਐਸਚਨ ਕਰਨਾ ਸ਼ੁਰੂ ਕਰੀਏ, ਜਿਹੜੇ ਇਹ ਝੂਠ ਫੈਲਾਉਂਦੇ ਨੇ, ਕੋਈ ਗੱਲ ਕਹਿੰਦੇ ਨੇ ਕਿ ਵੀ ਇੱਥੇ ਇਹ ਹੋ ਗਿਆ, ਉਹਨੂੰ ਬਸਟ ਕਰਨਾ ਸ਼ੁਰੂ ਕਰੀਏ ਵਿਦ ਫੈਕਟਸ, ਠੀਕ ਹੈ। ਤੁਸੀਂ ਮੋਰਚੇ ਦੇ, ਤੁਹਾਨੂੰ ਮੈਂ ਇੱਕਜ਼ਾਮਪਲ ਦੇ ਰਿਹਾ ਜੀ, ਕਿਤੋਂ ਸਾਨੂੰ ਕਾਲਰ ਦੀ ਕਾਲ ਆਈ ਸਾਨੂੰ ਦੁਆਬੇ ਦੇ ਏਰੀਏ ਦੇ ਵਿੱਚੋਂ ਕਿ ਸਾਡੇ ਇੱਥੇ ਇਹ ਗੱਲ ਫੈਲਾਈ ਜਾ ਰਹੀ ਹੈ ਕਿ ਉੱਥੇ ਤਾਂ ਰੋਜ਼ 100-100 ਬੰਦਿਆਂ ਨੂੰ ਕੋਰੋਨਾ ਵਾਇਰਸ ਹੋ ਰਿਹਾ ਵਾ, ਔਰ 10-15 ਲੋਕਾਂ ਦੀ ਡੈਥ ਹੋ ਰਹੀ ਆ, ਕਿਉਂਕਿ ਨੈਸ਼ਨਲ ਮੀਡੀਆ ਨਹੀਂ ਦਿਖਾ ਰਿਹਾ, ਇਨਫੋਰਮੇਸ਼ਨ ਲੋਕਾਂ ਤੱਕ ਪਹੁੰਚ ਨਹੀਂ ਰਹੀ, ਵਟਸਐਪ ਦੇ ਰਾਹੀਂ ਜਿਹੜੇ ਡਿਸਲ ਕਰ ਲੋਕਾਂ ਨੂੰ ਭੜਕਾ ਰਹੇ ਨੇ, ਗਲਤ ਇਨਫੋਰਮੇਸ਼ਨ ਦੇ ਰਹੇ ਨੇ। ਅਸੀਂ ਉੱਥੇ ਸਿੰਘੂ ਬਾਰਡਰ ਦੇ ਉੱਪਰ ਜਾ ਕੇ ਅਸੀਂ ਲਾਈਵ ਹੁੰਦੇ ਹਾਂ, ਉੱਥੇ ਲੋਕਾਂ ਨਾਲ ਗੱਲ ਕਰੀ ਦੀ ਆ ਵੀ ਆਹ ਦੇਖੋ ਜੀ ਇਹੋ ਜੀ ਇੱਥੇ ਕੋਈ ਗੱਲ ਨਹੀਂ ਹੈਗੀ, ਇਹ ਮਿਸਕਨਸੈਪਸ਼ਨ, ਇਹ ਗਲਤ ਗੱਲਾਂ ਫੈਲਾਈਆਂ ਜਾ ਰਹੀਆਂ ਨੇ, ਇੱਕ ਨਹੀਂ ਬਿਲਸ ਦੇ ਰਿਗਾਰਡਿੰਗ। ਸੋ ਸਾਡਾ ਕੰਟਰੀਬਿਊਸ਼ਨ ਅਸੀਂ ਕੋਸ਼ਿਸ਼ ਆਪਦੇ ਨੇ ਉਹ ਕਰਦੇ ਹਾਂ ਕਿ ਲੋਕਾਂ ਤੱਕ ਜਿਹੜਾ ਆਪਣਾ ਵਾਈਡਰ ਆਡੀਅੰਸ ਆ ਉਹਨਾਂ ਤੱਕ ਇਨਫੋਰਮੇਸ਼ਨ ਸਹੀ ਪਹੁੰਚਾਈ ਜਾਵੇ। ਅਗਰ ਜ਼ਰੂਰਤ ਪੈਂਦੀ ਆ ਇੰਟਰਨੈਸ਼ਨਲ ਜਿਹੜੇ ਪੋਲੀਟੀਸ਼ੀਅਨਸ ਨੇ, ਜਿੱਥੇ ਆਪਾਂ ਨੂੰ ਲੱਗਦਾ ਕਿ ਬਿਕੋਜ਼ ਇਟਸ ਹਿਊਮਨ ਰਾਈਟਸ ਵਾਇਲੇਸ਼ਨ, ਅਸੀਂ ਉਹਨਾਂ ਨੂੰ ਮੈਨਸ਼ਨ ਕਰਦੇ ਹਾਂ, ਅਸੀਂ ਉਹਨਾਂ ਨੂੰ ਟੈਗ ਕਰਦੇ ਹਾਂ, ਅਸੀਂ ਕੈਂਪੇਨ ਚਲਾਉਂਦੇ ਹਾਂ ਕਿ ਉਹਨਾਂ ਨੂੰ ਇਸ ਤਰੀਕੇ ਨਾਲ ਅਵੇਅਰ ਕੀਤਾ ਜਾਵੇ ਵੀ ਇੱਥੇ ਦੇਖੋ ਕਿੱਦਾਂ ਦਾ ਤਸ਼ੱਦਦ ਹੋ ਰਹੇ ਨੇ, ਪੀਸਫੁੱਲ ਪ੍ਰੋਟੈਸਟ ਤੱਕ ਅਲਾਊਡ ਨਹੀਂ ਹੈਗੇ, ਟੀਅਰ ਗੈਸ ਦੇ ਸ਼ੈੱਲ ਮਾਰੇ ਜਾ ਰਹੇ ਨੇ ਉਹਨਾਂ ਦੇ ਉੱਪਰ, ਹੈ ਨਾ, ਉਹਨਾਂ ਦੇ ਉੱਪਰ ਪਾਣੀ ਦੀ ਵਿਛਾੜ ਕੀਤੀ ਜਾ ਰਹੀ ਹੈ, ਉਹਨਾਂ ਦੇ ਜਿਹੜੇ ਬੇਸਿਕ ਰਾਈਟ ਆਫ ਪ੍ਰੋਟੈਸਟ ਆ ਉਹ ਖੋਏ ਜਾ ਰਹੇ ਨੇਗੇ। ਸੋ ਅਸੀਂ ਇਸ ਤਰੀਕੇ ਦੇ ਨਾਲ ਅਸੀਂ ਇਸ ਅੰਦੋਲਨ ਨੂੰ ਸਪੋਰਟ ਕਰ ਰਹੇ ਹਾਂ।
ਅਤੇ ਜਦ ਤੁਸੀਂ ਕਹਿੰਦੇ ਹੋ ਅਸੀਂ ਇੱਦਾਂ ਕਰ ਰਹੇ ਹਾਂ, ਅਸੀਂ ਇੱਦਾਂ ਕਰ ਰਹੇ ਹਾਂ, ਤਾਂ ਉਹਦੇ ਪਿੱਛੇ ਕੀ ਕੋਈ IT ਨਾਲ ਸੰਬੰਧਿਤ ਟੀਮ ਕੰਮ ਕਰ ਰਹੀ ਹੈ ਜਿਹਦਾ ਤੁਸੀਂ ਹਿੱਸਾ ਹੋ?
ਹਾਂਜੀ, ਅਸੀਂ ਜਿਹੜੀ ਹੁਣ ਇਹਦੀ ਮੈਂ ਗੱਲ ਕਰਦਾ, ਜਿਵੇਂ ਪਹਿਲਾਂ ਦੱਸਿਆ ਕਿ ਇੱਕ ਤਾਂ ਹੈਗਾ ਵੀ ਮਤਲਬ ਵਰਲਡ ਵਾਈਡ ਜਿਹੜੇ ਪੰਜਾਬ ਨੂੰ ਪਿਆਰ ਕਰਨ ਵਾਲੇ ਜਾਂ ਫਾਰਮਿੰਗ ਨੂੰ ਪਿਆਰ ਕਰਨ ਵਾਲੇ ਨੇਗੇ, ਉਹ ਆਪਦੇ ਲੈਵਲ 'ਤੇ ਹਰੇਕ ਬੰਦਾ ਕੰਟਰੀਬਿਊਟ ਕਰ ਰਿਹਾ। ਜਦੋਂ ਮੈਂ ਅਸੀਂ ਦੀ ਗੱਲ ਕਰਦਾ ਤਾਂ ਮੈਂ ਗੱਲ ਕਰ ਰਿਹਾ ਜੀ ਟਰੈਕਟਰ ਟੂ ਟਵਿੱਟਰ ਦੀ ਗੱਲ ਕਰ ਰਿਹਾ, ਜਿਹੜੀ ਇਹ ਟੀਮ ਆ ਜਿਹੜੀ ਇਹਦੀ, ਜਿਹੜੀ ਇਸ ਹੈਂਡਲ ਨੂੰ ਇਸ ਸੋਸ਼ਲ ਮੀਡੀਆ ਪਲੇਟਫਾਰਮ ਨੂੰ ਮੈਨੇਜ ਕਰਦੀ ਆ। ਅਤੇ ਉਹਦੇ ਵਿੱਚ ਸਾਡੇ ਜਿਹੜੀ ਅਸੀਂ ਟੀਮ ਆ, ਇਹਦੇ ਵਿੱਚ ਅਲੱਗ ਅਲੱਗ ਬੈਕਗਰਾਊਂਡਸ ਦੇ ਨੇਗੇ, ਜਿਹੜੇ ਮਤਲਬ ਅਸੀਂ ਆਪਾਂ ਕੱਲ੍ਹ ਵੀ ਕੋਰ ਗਰੁੱਪ ਜਿਹਨੂੰ ਆਪਾਂ ਕਹਿ ਦਈਏ, ਹੈ ਨਾ, ਜਿੱਦਾਂ ਮੈਂ IT ਦੇ ਬੈਕਗਰਾਊਂਡ ਤੋਂ, ਇੱਕ ਆਪਣੇ ਨਾਲ ਡੈਂਟਿਸਟ ਨੇਗੇ, ਇੱਕ ਆਪਣੇ ਨਾਲ ਆਪਣੇ ਟੀਚਰ ਨੇਗੇ ਟੀਚਿੰਗ ਲਾਈਨ ਤੋਂ ਨੇ, ਕੋਈ ਮਿਊਜ਼ਿਕ ਇੰਡਸਟਰੀ ਤੋਂ ਵੀ, ਇਹਨਾਂ ਵਿੱਚ ਅਲੱਗ ਅਲੱਗ ਫੀਲਡਸ ਤੋਂ। ਸੋ ਇਟ ਵਾਸ ਮੋਰ ਲਾਈਕ ਕਿ ਸਾਨੂੰ ਲੱਗਦਾ ਸੀਗਾ, ਆਈ ਵਾਸ ਮਤਲਬ ਇੱਦਾਂ ਨਹੀਂ ਹੈਗਾ ਕਿ ਮੈਂ IT ਦੇ ਵਿੱਚ ਸੈਕਿੰਡ, ਅਸੀਂ ਇਸ ਕੈਂਪੇਨ ਦੇ ਰਾਹੀਂ ਜਿਹੜੀ ਸਾਡੀ ਟੀਮ ਆ ਟਰੈਕਟਰ ਟਵਿੱਟਰ ਦੀ, ਅਸੀਂ ਉਹਦੇ ਰਾਹੀਂ ਇਹ ਚੀਜ਼ ਦੀ ਅਵੇਅਰਨੈਸ ਫੈਲਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਤੀਜਾ ਜਿਹੜਾ ਕਿਸਾਨ ਏਕਤਾ ਮੋਰਚਾ ਵਾ, ਜਿਹੜਾ ਯੂਨੀਅਨ ਨੇ ਆਪਦਾ ਇੱਕ ਓਫੀਸ਼ੀਅਲ ਪਲੇਟਫਾਰਮ ਬਣਾਇਆ ਹੋਇਆ ਵਾ, ਇੱਕ ਉਹ ਲੋਕ ਇਹਦੇ ਵਿੱਚ ਕੰਮ ਕਰ ਰਹੇ ਨੇ।
ਪਹਿਲਾਂ ਵੀ ਗੱਲ ਕਰ ਰਹੇ ਸੀ ਜਿਹੜੇ ਆਪਣੇ ਲੋਕ ਨੇ ਉਹਨਾਂ ਨੂੰ ਟਵਿੱਟਰ ਦੀ ਬਹੁਤੀ ਸਮਝ ਨਹੀਂ ਹੈ, ਥੋੜ੍ਹਾ ਜਿਹਾ ਦੱਸੋਗੇ ਇਹ ਹੈਸ਼ਟੈਗ ਵਾਲਾ ਜਿਹੜਾ ਸਿਸਟਮ ਆ ਇਹ ਕਿਵੇਂ ਚੱਲਦਾ, ਇਹਨੂੰ ਚਲਾਇਆ ਕਿਵੇਂ ਜਾਂਦਾ, ਇਹਤੇ ਆਵਾਜ਼ ਉੱਚੀ ਕਿਵੇਂ ਕੀਤੀ ਜਾਂਦੀ ਹੈ?
ਇਹ ਨਾ ਜਿਹੜਾ ਟਵਿੱਟਰ ਆ ਇਹਨੂੰ ਮੈਂ ਮਤਲਬ ਅਸੀਂ ਆਪਦੀ ਭਾਸ਼ਾ ਦੇ ਵਿੱਚ ਅਕਸਰ ਕਹਿੰਦੇ ਹੁੰਦੇ ਹਾਂ ਕਿ ਇਹ ਇਟਸ ਏ ਫਾਰਮਲ ਫਾਰਮ ਆਫ ਸੋਸ਼ਲ ਮੀਡੀਆ, ਸੋਸ਼ਲ ਮੀਡੀਆ ਦਾ ਇੱਕ ਫਾਰਮਲ ਜੀ ਫਾਰਮ ਆ ਇਹ। ਮਤਲਬ ਇਹਨੂੰ ਇਹਨੂੰ ਨਾ ਇੱਕ ਸੋਸ਼ਲ ਮੀਡੀਆ ਵੀ ਕਹਿ ਸਕਦੇ ਹਾਂ, ਬਟ ਇਟ ਮੋਰ ਔਰ ਲੈਸ ਇਹ ਹੈਗਾ ਇੱਕ ਤੁਹਾਡਾ ਇੱਕ ਨਿਊਜ਼ ਕਾਇੰਡ ਆਫ ਪਲੇਟਫਾਰਮ ਆ ਇਹ। ਇਹਦੇ ਵਿੱਚ ਜਦੋਂ ਤੁਸੀਂ ਛੋਟੇ ਸ਼ਬਦਾਂ 'ਚ ਗੱਲ ਰੱਖਣੀ ਹੁੰਦੀ ਹੈ, ਮਤਲਬ ਤੁਸੀਂ ਆਪਦਾ ਕੋਈ ਓਪੀਨੀਅਨ ਦੇ ਰਹੇ ਹੋ, ਤੁਸੀਂ ਕਿਸੇ ਟੋਪਿਕ 'ਤੇ ਗੱਲ ਕਰ ਰਹੇ ਹੋ, ਉਹਦੇ 'ਤੇ ਫਿਰ ਜਿਹੜੇ ਟਵਿੱਟਰ ਦੇ ਐਲਗੋਰਿਥਮਸ ਨੇਗੇ, ਮਤਲਬ ਜਿਸ ਮੋਟਿਵ ਲਈ ਇਹ ਬਣਿਆ ਸੀ ਕਿ ਉਸ ਬੇਸਿਸ 'ਤੇ ਲੋਕਾਂ ਨੂੰ ਮਤਲਬ ਦੱਸਿਆ ਜਾਵੇ ਵੀ ਅੱਜ ਕਿਸ ਟੋਪਿਕ ਦੇ ਉੱਪਰ ਗੱਲ ਹੋ ਰਹੀ ਆ, ਜ਼ਿਆਦਾ ਲੋਕ ਕਿਸ ਟੋਪਿਕ 'ਤੇ ਗੱਲ ਕਰ ਰਹੇ ਨੇ। ਠੀਕ ਆ ਜੀ, ਮਤਲਬ ਇਹਦਾ ਬੇਸਿਕ ਇੱਕ ਸਟਰਕਚਰ ਜੇ ਆਵੇ, ਇਹਦਾ ਮੋਟਿਵ ਕੀ ਆ। ਹੁਣ ਆ ਗਈ ਹੈਸ਼ਟੈਗ ਦੀ ਗੱਲ। ਹੈਸ਼ਟੈਗ ਇਹਦੇ ਵਿੱਚ ਹੁੰਦਾ ਕਿ ਤੁਸੀਂ ਇੱਕ ਟੋਪਿਕ ਦਾ ਨਾਮ ਹੁੰਦਾ ਵਾ ਕਿ ਤੁਸੀਂ ਮਤਲਬ ਸਾਰੇ ਲੋਕ ਤੁਸੀਂ ਇੱਕ ਜਿਵੇਂ ਹੁਣ ਆਪਣਾ ਇੱਕ ਕੈਟਾਲੋਗ ਹੁੰਦਾ, ਆਪਾਂ ਲਾਇਬ੍ਰੇਰੀ ਦੇ ਵਿੱਚ ਜਾਂਦੇ ਹਾਂ, ਉਹਦੇ ਅਲੱਗ ਅਲੱਗ ਡਰੋਅਰਸ ਹੁੰਦੇ ਨੇਗੇ ਕਿ ਇਹਦੇ ਵਿੱਚ ਸਾਇੰਸ ਦੀਆਂ ਬੁੱਕਸ ਨੇਗੀਆਂ, ਇਹਦੇ ਵਿੱਚ ਪੋਲੀਟਿਕਸ ਦੀਆਂ ਬੁੱਕਸ ਨੇਗੀਆਂ, ਇਹਦੇ ਵਿੱਚ ਪੰਜਾਬੀ ਦੀਆਂ ਬੁੱਕਸ ਨੇਗੀਆਂ। ਉਹ ਕੈਟਾਲੋਗ ਦਾ ਇੱਕ ਤੁਹਾਡਾ ਟਾਈਟਲ ਹੁੰਦਾ ਇੱਕ, ਹੈ ਨਾ। ਹੈਸ਼ਟੈਗ ਇਜ਼ ਦਾ ਟਾਈਟਲ ਆਫ ਯੂਅਰ ਕਨਵਰਸੇਸ਼ਨ। ਤੁਸੀਂ ਆਪਦੀ ਕੋਈ ਗੱਲ ਰੱਖਣੀ ਹੈ ਕਿਸਾਨ ਮੋਰਚੇ ਦੇ ਸੰਬੰਧ ਦੇ ਵਿੱਚ, ਤੁਸੀਂ ਕਹਿੰਦੇ ਵੀ ਠੀਕ ਆ ਜੀ ਆਪਾਂ ਇੱਕ ਕਾਮਨ ਹੈਸ਼ਟੈਗ ਯੂਜ਼ ਕਰਨਾ ਜਿਹਦੇ ਨਾਲ ਸਾਰੀਆਂ ਟਵਿੱਟਰ ਨੂੰ ਪਤਾ ਲੱਗੇ ਕਿ ਇਸ ਟੌਪਿਕ ਦੇ ਉੱਪਰ ਇੰਨੇ ਜ਼ਿਆਦਾ ਲੋਕ ਗੱਲ ਕਰ ਰਹੇ ਨੇ ਇਸ ਟਾਈਮ। ਫਿਰ ਉਹਨਾਂ ਦਾ ਇੱਕ ਸੈਕਸ਼ਨ ਹੁੰਦਾ ਟ੍ਰੈਂਡ ਦੇ ਵਿੱਚ, ਫਿਰ ਉੱਥੇ ਟਵਿੱਟਰ ਦੇਖਦਾ ਕਿ ਇਸ ਟਾਈਮ ਕਿਸ ਟੌਪਿਕ ਦੇ ਉੱਪਰ ਗੱਲ ਹੋ ਰਹੀ ਆ, ਮਤਲਬ ਟਵਿੱਟਰ ਦੀ ਲੈਂਗੁਏਜ ਦੇ ਵਿੱਚ ਕਿਹੜੀ ਚੀਜ਼ ਟ੍ਰੈਂਡ ਹੋ ਰਹੀ ਆ। ਸੋ ਇਹ ਚੀਜ਼ ਆ ਜਾਂਦੀ ਹੈ ਵੀ ਮਤਲਬ ਟਵਿੱਟਰ ਕਿਵੇਂ ਕੰਮ ਕਰਦਾ ਅਤੇ ਇਹਦੇ ਵਿੱਚ ਹੈਸ਼ਟੈਗ ਕੀ ਕਰਦਾ। ਹੁਣ ਜਿਹੜੀ ਆਵਾਜ਼ ਉੱਚੀ ਵਾਲੀ ਗੱਲ ਆ ਜਾਂਦੀ ਹੈ ਇਹਦੇ ਵਿੱਚ, ਹੁਣ ਇੱਕ ਹੁਣ ਇਸ ਚੀਜ਼ ਨੂੰ ਮਿਸਯੂਜ਼ ਕਿਵੇਂ ਕੀਤਾ ਜਾਂਦਾ ਵਾ ਜਿਹੜੇ ਕਨਵੈਨਸ਼ਨਲ ਆਈਟੀ ਸੈਲਸ ਨੇ। ਹੁਣ ਜਿਵੇਂ ਮੈਂ ਦੱਸਿਆ ਵੀ ਇਹਦਾ ਮੋਟਿਵ ਤਾਂ ਇਹ ਸੀਗਾ ਵੀ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਦੇ ਓਪੀਨੀਅਨਸ ਨੂੰ ਮਤਲਬ ਲੋਕਾਂ ਸਾਹਮਣੇ ਦਿਖਾਇਆ ਜਾਵੇ ਵੀ ਅੱਜ ਜੀ ਇਸ ਟੋਪਿਕ ਉੱਪਰ ਗੱਲ ਹੋ ਰਹੀ ਆ, ਚਾਹੇ ਉਹ ਕਲਾਈਮੇਟ ਚੇਂਜ ਦੀ ਗੱਲ ਹੋਵੇ, ਚਾਹੇ ਉਹ ਕਿਸੇ ਸੋਸ਼ਲ ਇਸ਼ੂ ਦੀ ਗੱਲ ਹੋਵੇ, ਕੋਈ ਵੀ ਗੱਲ ਹੋਵੇ, ਠੀਕ ਹੈ ਨਾ, ਕਿ ਇੰਨੇ ਲੋਕ ਇੰਨੇ ਹਜ਼ਾਰ ਲੋਕ ਇਸ ਟੋਪਿਕ ਦੇ ਉੱਪਰ ਗੱਲ ਕਰ ਰਹੇ ਨੇਗੇ। ਬਟ ਇਹਨੂੰ ਮਿਸਯੂਜ਼ ਕਿਵੇਂ ਕੀਤਾ ਜਾਂਦਾ ਵਾ, ਜਿਵੇਂ ਹੁਣ ਕਨਵੈਨਸ਼ਨਲ ਆਈਟੀ ਸੈਲਸ ਨੇਗੇ, ਉਹ ਬੜੇ ਔਰਗਨਾਈਜ਼ਡ ਤਰੀਕੇ ਨਾਲ ਕਹਿ ਲਓ ਕਿ ਉਹਨਾਂ ਨੇ ਕੀ ਕਰਨਾ ਹੁੰਦਾ ਕਿ ਇਕੱਠੇ ਹੋ ਗਏ, ਉਹਨਾਂ ਨੇ ਪੇਡ ਬੰਦੇ ਰੱਖੇ ਹੋਏ ਨੇ, ਤੁਹਾਨੂੰ ਜੀ 2 ਰੁਪਏ ਟਵੀਟਰ ਦੇਵਾਂਗੇ, 3 ਰੁਪਏ ਦੇਵਾਂਗੇ, ਤੁਸੀਂ ਕੁਛ ਵੀ ਲਿਖੀ ਚੱਲੋ ਥੱਲੇ ਹੈਸ਼ਟੈਗ ਪਾ ਦਿਓ। ਉਹ ਕੀ ਹੁੰਦਾ ਵੀ ਟ੍ਰੈਂਡਿੰਗ ਦੇ ਵਿੱਚ ਆਉਂਦੇ ਨੇਗੇ, ਠੀਕ ਹੈ, ਬਟ ਜਦੋਂ ਤੁਸੀਂ ਉਹਨਾਂ ਦਾ ਕੰਟੈਂਟ ਦੇਖੋਗੇ ਜਾ ਕੇ ਉੱਥੇ ਵੀ ਉਹ ਲਿਖਦੇ ਕੀ ਨੇਗੇ, ਠੀਕ ਹੈ, ਉਹਦੇ ਵਿੱਚ ਕੁਛ ਵੀ ਨਹੀਂ ਹੁੰਦਾ ਹੈਗਾ, ਉਹਦੇ ਵਿੱਚ ਸ਼ੇਰੋ ਸ਼ਾਇਰੀ ਲਿਖਤੀ, ਉਹਦੇ ਵਿੱਚ ਕੁਛ ਵੀ ਇੱਦਾਂ ਦਾ ਲਿਖਤਾ, ਜਸਟ ਫੋਰ ਦਾ ਸੇਕ ਆਫ ਟ੍ਰੈਂਡਿੰਗ ਕਿ ਆਪਾਂ ਹੋਣਾ ਹੀ ਆਉਣਾ ਵਾ ਬਾਏ ਹੁੱਕ ਐਂਡ ਕਰੁੱਕ, ਬਾਏ ਪੇਇੰਗ ਦਾ ਪੀਪਲ। ਉਹ ਇਸ ਤਰੀਕੇ ਨਾਲ ਫਿਰ ਉਹ ਟਾਰਗੇਟ ਕਰਦੇ ਨੇਗੇ, ਮਤਲਬ ਕਿਸੇ ਦੀ ਬੇਇੱਜ਼ਤੀ ਕਰਨ ਦੇ ਲਈ। ਮਤਲਬ ਜਿਵੇਂ ਹੁਣ ਆਪਣਾ ਕੈਂਪੇਨ ਚੱਲ ਰਿਹਾ ਵਾ, ਜਿਸ ਦਿਨ ਮੋਦੀ ਸਾਹਿਬ ਕੱਛ ਦੇ ਵਿੱਚ ਗਏ, ਉਸ ਦਿਨ ਕੋਈ ਉਹਨਾਂ ਨੇ ਹੈਸ਼ਟੈਗ ਚੱਲਦਾ ਸੀਗਾ ਫਾਰਮਰਸ ਵਿਦ ਮੋਦੀ, ਸ਼ਾਇਦ ਸਮਥਿੰਗ ਲਾਈਕ ਦਿਸ। ਉਸ ਦਿਨ ਉਹਨਾਂ ਦੇ ਕਰੀਬ 6.5-7 ਲੱਖ ਟਵੀਟ ਹੋਏ, ਬਾਕੀ ਦਿਨਾਂ ਨਾਲੋਂ ਕਰੀਬ ਕਰੀਬ 6-7 ਗੁਣਾ ਜ਼ਿਆਦਾ। ਦੈਟ ਮੀਨਸ ਕਿ ਉਹਨਾਂ ਨੇ ਕੋਈ ਪੇਡ ਸਰਵਿਸ ਲਈ ਆ, ਦੈਟ ਮੀਨਸ ਉਹਨਾਂ ਨੇ ਲੋਕਾਂ ਨੂੰ ਪੇ ਕੀਤਾ ਵੀ ਤੁਸੀਂ ਇਸ ਹੱਕ ਦੇ ਵਿੱਚ ਟਵੀਟ ਕਰਨਾ ਵਾ, ਤੁਸੀਂ 1000-1000 ਟਵੀਟ, 2000-2000 ਟਵੀਟ ਕਰਨਾ। ਭਾਅ ਜੀ ਉਹਦਾ ਨੁਕਸਾਨ ਕੀ ਹੁੰਦਾ ਵਾ ਵੀ ਜਿਹੜੀ ਤੁਹਾਡੀ ਲੈਜੀਟੀਮੇਟ ਕੋਈ ਡਿਸਕਸ਼ਨ ਹੋ ਰਹੀ ਆ, ਕਿਉਂਕਿ ਟਵਿੱਟਰ ਦੇ ਉੱਪਰ ਟ੍ਰੈਂਡਿੰਗ ਦੇ ਵਿੱਚ ਕੈਟਾਗਰੀਜ਼ ਹੁੰਦੀਆਂ ਨੇ, ਐਂਟਰਟੇਨਮੈਂਟ, ਪੋਲੀਟਿਕਸ, ਸਪੋਰਟਸ, ਕਿ ਇਹਨਾਂ ਕੈਟਾਗਰੀ 'ਚ ਕਿਹੜੀ ਗੱਲ ਹੋ ਰਹੀ ਆ। ਹੁਣ ਜਿਵੇਂ ਆਪਣੀ 100 ਮੀਟਰ ਦੀ ਰੇਸ ਹੁੰਦੀ ਆ, ਉਹਦੇ ਪਹਿਲੇ ਦੋ ਤਿੰਨ ਦਿਨ ਪਹਿਲੇ ਦੋ ਤਿੰਨ 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 ਪੋਜੀਸ਼ਨਾਂ ਹੀ ਹੁੰਦੀਆਂ ਨੇਗੀਆਂ ਜਿਹਨਾਂ ਨੇ ਮਤਲਬ ਆਪਾਂ ਕਹਿੰਦੇ ਵੀ ਪਹਿਲੇ ਦੂਜੇ ਤੀਜੇ 'ਤੇ ਆ ਗਏ। ਇੱਕ ਨਹੀਂ ਟ੍ਰੈਂਡਿੰਗ ਦੇ ਵਿੱਚ ਤੁਹਾਡੇ ਕੋਲ ਸਪੇਸ ਹੁੰਦੀ ਆ ਵੀ ਪਹਿਲੇ 'ਤੇ ਕੌਣ ਆ, ਦੂਜੇ 'ਤੇ ਕੌਣ ਆ, ਤੀਜੇ 'ਤੇ ਕੌਣ ਆ। ਉਹ ਇੱਕ ਇਹੋ ਜਿਹਾ ਗੰਦਾ ਕੰਪੀਟੀਸ਼ਨ ਉੱਥੇ ਕ੍ਰੀਏਟ ਕਰਦੇ ਨੇਗੇ ਬਿਕੋਜ਼ ਆਫ ਦੇਅਰ ਵੋਲਿਊਮ, ਬਿਕੋਜ਼ ਆਫ ਦੇਅਰ ਮਨੀ ਪਾਵਰ। ਉਹਦੇ ਵਿੱਚ ਜਿਹੜੀ ਲੈਜੀਟੀਮੇਟ ਗੱਲ ਹੁੰਦੀ ਆ ਉਹ ਦੱਬ ਜਾਂਦੀ ਆ। ਮਤਲਬ ਕਿ ਮੈਂ ਜੇ ਐਗਜ਼ਾਮਪਲ ਦੇਣੀ ਹੋਵੇ ਵੀ ਟ੍ਰੈਂਡਿੰਗ ਇਜ਼ ਵੀ ਤੁਸੀਂ ਕਿੰਨਾ ਉੱਚੀ ਚੀਕ ਮਾਰ ਸਕਦੇ ਹੋ, ਉਹ ਚੀਕ ਦੇ ਵਿੱਚ ਰਸ ਹੈ ਕਿ ਨਹੀਂ, ਇਹ ਗੱਲ ਹੈ ਕਿ ਨਹੀਂ, ਇਹ ਡਜ਼ਨਟ ਮੈਟਰ। ਉਹ ਚੀਕ ਮਾਰਨ ਲਈ ਹੁਣ ਉਹ ਇੰਨਾ ਜ਼ੋਰ ਲਾਉਂਦੇ ਨੇਗੇ। ਦੂਜਾ ਸਿਨੈਰੀਓ ਹੈਗਾ ਵਾ ਕਿ ਤੁਸੀਂ ਕਿੰਨਾ ਪ੍ਰੋਪਰ ਵੇ ਦੇ ਨਾਲ ਆਪਦੀ ਗੱਲ ਰੱਖ ਸਕਦੇ ਹੋ, ਤੁਸੀਂ ਸਾਹਮਣੇ ਵਾਲੇ ਨੂੰ ਚੀਕ ਨਹੀਂ ਮਾਰ ਰਹੇ, ਤੁਸੀਂ ਇੱਕ ਵਧੀਆ ਸੋਹਣਾ ਗੀਤ ਸੁਣਾ ਰਹੇ ਹੋ, ਉਹਦੇ ਵਿੱਚ ਕੰਟੈਂਟ ਵੀ ਹੈਗਾ, ਤੁਹਾਡਾ ਮੈਸੇਜ ਵੀ ਹੈਗਾ ਵਾ, ਠੀਕ ਹੈ। ਸੋ ਸਾਡਾ ਜਿਹੜਾ ਕੋਸ਼ਿਸ਼ ਹੁੰਦੀ ਹੈ ਇੱਥੋਂ, ਤੇ ਹੁਣ PIT ਸੈੱਲ ਉਹਨਾਂ ਦੀ ਕੋਸ਼ਿਸ਼ ਕੀ ਹੁੰਦੀ ਆ ਵੀ ਕਿਵੇਂ ਨਾ ਕਿਵੇਂ ਬਸ ਲੋਕਾਂ ਨੂੰ ਟ੍ਰੈਂਡਿੰਗ ਵਾਲੇ ਜਾਲ 'ਚ ਫਸਾ ਕੇ ਉਹਨਾਂ ਨੂੰ ਗੁੰਮਰਾਹ ਕੀਤਾ ਜਾਵੇ, ਲੋਕਾਂ ਦੀ ਆਵਾਜ਼ ਨੂੰ ਦਬਾਇਆ ਜਾਵੇ, ਹੈ ਨਾ। ਅਸੀਂ ਉਸੇ ਚੀਜ਼ ਦੇ ਵਿੱਚ ਸਾਡੀ ਕੋਸ਼ਿਸ਼ ਹੁੰਦੀ ਵੀ ਉਹਨਾਂ ਨੂੰ ਡਾਟਾ ਦੇ ਨਾਲ ਉਹਨਾਂ ਨੂੰ ਫਾਈਟ ਕਰੋ, ਉਹਨਾਂ ਨੂੰ ਫੈਕਟ ਦੇਵੋ, ਤਾਂ ਕਿ ਜਿਹੜਾ ਤੁਹਾਨੂੰ ਪੜ੍ਹੇ, ਤੁਹਾਡੇ ਟਵੀਟਸ ਨੂੰ ਪੜ੍ਹੇ, ਉਹਦੇ ਵਿੱਚ ਉਹਨੂੰ ਗੱਲ ਪਤਾ ਲੱਗੇ ਹੈ ਨਾ ਵੀ ਅਸਲ ਦੇ ਵਿੱਚ ਗੱਲ ਇਹ ਹੋ ਰਹੀ ਆ ਗਰਾਊਂਡ ਦੇ ਉੱਪਰ, ਕਿਸਾਨ ਮੋਰਚੇ ਦੇ ਵਿੱਚ ਆਹ ਗੱਲਾਂ ਹੋ ਰਹੀਆਂ ਨੇ, ਵੀ ਆਹ ਗਲਤ ਜਾਣਕਾਰੀਆਂ ਨੇ। ਸੋ ਇਹ ਚੀਜ਼ਾਂ ਦੀ ਅਸੀਂ ਕੋਸ਼ਿਸ਼ ਕਰਦੇ ਹੁੰਦੇ ਹਾਂ ਕਿ ਇਹਦੇ ਵਿੱਚੋਂ ਬਹੁਤ ਸਹੀ ਜਾਣਕਾਰੀ ਅੱਗੇ ਰੱਖੀ ਜਾਵੇ ਲੋਕਾਂ ਦੇ। ਮੈਂ ਤੁਹਾਨੂੰ ਅੱਗੇ ਜਾ ਕੇ ਐਗਜ਼ਾਮਪਲ ਵੀ ਦਊਂਗਾ ਕਿ ਕਿਵੇਂ ਆਪਾਂ ਇਹ ਕਰ ਸਕਦੇ ਹਾਂ।
ਅਤੇ ਵੱਡੀ ਗੱਲ ਜਿਹੜੀ ਆਪਾਂ ਇੰਪ੍ਰੈਸ਼ਨਸ ਦੀ ਗੱਲ ਕਰ ਰਹੀ ਹਾਂ, ਟਰੈਕਟਰ ਟੂ ਟਵਿੱਟਰ ਦੀ ਗੱਲ ਕਰੀਏ, ਤਾਂ ਕਿੰਨੇ ਕੁ ਲੋਕ ਉਸ ਹੈਸ਼ਟੈਗ ਨਾਲ ਉਸ ਵੇਲੇ ਤੁਹਾਡੇ ਨਾਲ ਜੁੜੇ?
ਇਹ ਇੰਪ੍ਰੈਸ਼ਨਸ ਦੀ ਗੱਲ ਜੇ ਆਪਾਂ ਕਰੀਏ ਜੀ, ਜਿਵੇਂ ਹੁਣ ਸਾਡਾ ਹੈਂਡਲ ਆ, ਤਾਂ ਇਸ ਟਾਈਮ ਕਰੀਬ ਕਰੀਬ ਸਾਡੇ ਜਿਵੇਂ ਚੈੱਕ ਕਰਨਾ ਕੁਛ 26,000 ਫੋਲੋਅਰਸ ਨੇਗੇ, ਹੈ ਨਾ, ਜਿਹੜੇ ਮਤਲਬ ਸਾਡੇ ਨੂੰ ਫੋਲੋ ਕਰ ਹੈਂਡਲ ਨੂੰ ਜਸਟ ਫੋਰ ਦਾ ਅਪਡੇਟਸ। ਇੰਪ੍ਰੈਸ਼ਨਸ ਹੁੰਦੇ ਨੇ ਕਿ ਜਦੋਂ ਇਸ ਹੈਂਡਲ ਤੋਂ ਆਪਾਂ ਜਿੰਨੇ ਟਵੀਟਸ ਕਰਦੇ ਹਾਂ, ਅਤੇ ਮਤਲਬ ਇੱਕ ਮਹੀਨੇ ਦੇ ਵਿੱਚ ਵਿੱਚ ਇਹ ਜਨਰਲੀ ਤੁਹਾਨੂੰ ਪਿਛਲੇ 28 ਦਿਨ ਦਾ ਡਾਟਾ ਦਿਖਾਉਂਦਾ ਹੁੰਦਾ, ਜਦੋਂ ਤੁਸੀਂ ਚੈੱਕ ਕਰਨਾ ਹੋਵੇ ਵੀ ਤੁਹਾਡੀ ਪਹੁੰਚ ਕੀ ਹੈ ਕੀ ਨਹੀਂ ਹੈਗੀ। ਸਾਡੀ ਪਹਿਲੇ ਮਹੀਨੇ ਦੇ ਵਿੱਚ ਵੀ, ਔਰ ਜਿਹੜਾ ਹੁਣ ਸਾਨੂੰ ਇੱਕ ਮਹੀਨੇ ਤੋਂ ਕੁਛ ਦਿਨ ਹੀ ਉੱਪਰ ਹੋਏ ਨੇ, ਸੋ ਸਾਡੀ ਇਸ ਟਾਈਮ ਇੰਪ੍ਰੈਸ਼ਨ ਸਾਡੇ ਹੋਏ ਨੇ ਜੀ 8 million। ਇਸ ਹੈਂਡਲ ਤੋਂ ਜਿੰਨੇ ਵੀ ਟਵੀਟ ਹੋਏ ਨੇ ਉਹ 80 lakh ਲੋਕਾਂ ਤੱਕ ਉਹਨਾਂ ਨੇ ਪਹੁੰਚ ਕੀਤੀ ਆਪਣੀ
ਜੀ। ਇੱਕ ਵੱਡਾ ਨੰਬਰ, ਆਮ ਆਦਮੀ ਨਹੀਂ ਤਾਂ ਇਹੀ ਸੋਚੀ ਜਾਂਦਾ ਵੀ ਮੇਲੇ 'ਚ ਅਮਰੂਦਾਂ ਨੂੰ ਕੌਣ ਪੁੱਛਦਾ। ਲੋਕ 'ਚ ਇਕੱਠੇ ਹੋਣ ਅਤੇ ਆਵਾਜ਼ ਉੱਚੀ ਹੋਵੇ ਤਾਂ ਸੰਯੁਕਤ ਰੂਪ ਵਿੱਚ ਉਹ ਆਵਾਜ਼ ਦਿਖਦੀ ਵੀ ਆ, ਪਤਾ ਵੀ ਲੱਗਦਾ ਕਿ ਇਹ ਲੋਕਾਂ ਦੀ ਆਵਾਜ਼ ਆ, ਇਹ ਕਿਸੇ ਇੱਕ ਬੰਦੇ ਦੀ ਆਵਾਜ਼ ਨਹੀਂ।
ਬਿਲਕੁਲ ਜੀ, ਹੁਣ ਸਾਡੇ ਹੈਂਡਲ ਤੋਂ ਅਸੀਂ ਹੁਣ ਤੱਕ ਕਰੀਬ ਕਰੀਬ ਸਾਡੇ ਕੋਈ 1300 1350 ਟਵੀਟਸ ਹੋਏ ਨੇਗੇ, ਹੈ ਨਾ। ਸੋ ਇਹਨਾਂ ਜਿਹੜੇ 1300 ਟਵੀਟਸ ਹੋਏ ਨੇ, ਤੁਸੀਂ ਇਹ ਦੇਖੋ ਵੀ 80 lakh ਲੋਕਾਂ ਦੇ ਇਹ ਟਵਿੱਟਰ ਤੱਕ ਪਹੁੰਚੇ ਨੇ। ਉਹਨਾਂ ਨੇ ਮਤਲਬ ਜਦੋਂ ਆਪਾਂ ਟਵਿੱਟਰ ਨੂੰ ਸਕਰੋਲ ਕਰਦੇ ਹੁੰਦੇ ਹਾਂ ਐਪ ਨੂੰ ਉੱਪਰ ਥੱਲੇ, ਮਤਲਬ ਉਹਨਾਂ ਦੇ ਸਾਹਮਣੇ ਪਹੁੰਚੇ ਨੇਗੇ ਵੀ ਹਾਂਜੀ ਇਹ ਗੱਲ ਹੋ ਰਹੀ ਆ। ਹੁਣ ਜਿਹੜੀ ਤੁਸੀਂ ਇਕੱਠੇ ਐਫਰਟ ਕਰਨ ਦੀ ਗੱਲ ਕੀਤੀ ਆ, ਹੁਣ ਇਹਦਾ ਮੈਂ ਤੁਹਾਨੂੰ ਸਿਰਫ ਇੱਕ ਟਰੈਕਟਰ ਟੂ ਟਵਿੱਟਰ ਦੀ ਗੱਲ ਦੱਸੀ ਆ। ਜਿਹੜਾ ਕਿਸਾਨ ਏਕਤਾ ਮੋਰਚਾ ਦਾ ਡਿਜੀਟਲ ਪਲੇਟਫਾਰਮ ਆ, ਤੁਸੀਂ ਉਹ ਦੇਖੋ ਵੀ ਉਹਨਾਂ ਦੀ ਰੀਚ ਅਲੱਗ ਕਿੰਨੀ ਲੋਕਾਂ ਤੱਕ ਪਹੁੰਚ ਰਹੀ ਆ। ਮੈਂ ਜਿਹੜਾ ਦੱਸਿਆ ਵੀ ਜਿਹੜੇ ਲੋਕ ਇੰਡੀਪੈਂਡੈਂਟਲੀ ਕੰਮ ਕਰਦੇ ਨੇ ਕਿ ਆਪਦੇ ਲੈਵਲ ਦੇ ਉੱਪਰ, ਜਿਵੇਂ ਮੰਨ ਲਓ ਮੈਂ ਪਹਿਲਾਂ, ਮੈਨੂੰ ਹੁੰਦਾ ਸੀ ਮੈਂ ਥੋੜ੍ਹਾ ਬਹੁਤ ਮੈਂ ਐਜ਼ ਐਨ ਇੰਡੀਵਿਜੁਅਲ ਕੰਟਰੀਬਿਊਟ ਕਰਦੀ ਆ, ਕਿਸੇ ਫੇਸਬੁੱਕ ਡਿਸਕਸ਼ਨ ਦੇ ਵਿੱਚ ਕੋਈ ਗੱਲ ਰੱਖਦੀ, ਕਦੇ ਟਵਿੱਟਰ 'ਤੇ ਰੱਖਦੀ। ਇਹ ਕਿੰਨੇ ਲੋਕ ਇਕੱਠੇ ਹੋ ਕੇ ਇਸ ਟਾਈਮ ਕੰਮ ਕਰ ਰਹੇ ਨੇ, ਮੈਂ ਤੁਹਾਨੂੰ ਰਿਐਲਿਟੀ ਦੱਸ ਰਿਹਾ ਕਿ ਇਸ ਕਲੈਕਟਿਵ ਐਫਰਟ ਦੀ ਵਜ੍ਹਾ ਕਰਕੇ ਇਸ ਟਾਈਮ ਦੀ IT ਸੈੱਲ ਕੰਪਲੀਟਲੀ ਬੈਕਫੁੱਟ ਦੇ ਉੱਪਰ ਆ। ਪਹਿਲਾਂ ਕੀ ਹੁੰਦਾ ਸੀ, ਦੀ IT ਸੈੱਲ ਨੈਰੇਟਿਵ ਸੈੱਟ ਕਰਦੇ ਹੁੰਦੇ ਸੀ, ਉਹਨਾਂ ਨੇ ਕੁਛ ਵੀ ਕਹਿਤਾ ਕਿ ਸ਼ਾਹੀਨ ਬਾਗ ਇਜ਼ ਫੰਡਡ ਬਾਏ ਕੁਛ ਵੀ ਬੈਡ ਐਲੀਮੈਂਟ ਸਮਥਿੰਗ, ਅਤੇ ਬਾਕੀ ਲੋਕਾਂ ਨੂੰ ਡਿਫੈਂਡ ਕਰਨਾ ਪੈਂਦਾ ਹੁੰਦਾ, ਨਹੀਂ ਜੀ ਨਹੀਂ ਅਸੀਂ ਇੱਦਾਂ ਦੇ ਨਹੀਂ ਹੈਗੇ, ਅਸੀਂ ਉੱਦਾਂ ਦੇ ਨਹੀਂ ਹੈਗੇ, ਹੈ ਨਾ। ਮਤਲਬ ਤੁਹਾਡੇ ਮੂਹਰੇ ਇੱਕ ਬੰਦਾ ਇਲਜ਼ਾਮ ਲਾ ਰਿਹਾ ਅਤੇ ਤੁਸੀਂ ਸਫਾਈ ਦੇ ਰਹੇ ਹੋ। ਹੁਣ ਇਸ ਕਿਸਾਨ ਮੋਰਚੇ ਦੇ ਸੰਬੰਧ ਦੇ ਵਿੱਚ ਮੇਰੇ ਖਿਆਲ ਨਾਲ ਪਹਿਲੀ ਵਾਰ ਹੋਇਆ ਜਦੋਂ ਹੁਣ ਕਿਸਾਨ ਮੋਰਚਾ ਟਰੈਂਡ ਸੈੱਟ ਕਰ ਰਿਹਾ ਔਰ ਮੈਨੂੰ ਉਹ ਚੀਜ਼ ਮਤਲਬ ਉਹਦੇ ਕਾਊਂਟਰ ਕਰਨ ਦੀ ਖਾਤਰ ਕੁਛ ਨਾ ਕੁਛ ਕਰਨਾ ਪੈ ਰਿਹਾ। ਨਾਟ ਆਈ ਮੀਨ ਨਾਓ ਦੇ ਆਰ ਰਿਐਕਟਿਵ, ਉਹ ਪ੍ਰੋਐਕਟਿਵ ਨਹੀਂ ਰਹੇ ਹੁਣ, ਉਹ ਉਹਨਾਂ ਨੂੰ ਰਿਐਕਟ ਕਰਨਾ ਪੈਂਦਾ, ਅੱਛਾ ਯਾਰ ਇਹ ਚੀਜ਼ ਹੁਣ ਆਪਾਂ ਨੂੰ ਇਹਦਾ ਤੋੜ ਕਿਵੇਂ ਲੱਭੀਏ, ਇਹਦਾ ਆਪਾਂ ਜਵਾਬ ਕਿਵੇਂ ਦਈਏ। ਸੋ ਮਤਲਬ ਇਹ ਪੰਜਾਬ ਦੇ ਇਤਿਹਾਸ ਦੇ ਵਿੱਚ ਔਰ ਨੋਨ ਹਿੰਦੀ ਸਪੀਕਿੰਗ ਸਟੇਟ ਦੇ ਇਤਿਹਾਸ ਦੇ ਵਿੱਚ ਇਹ ਵੀ ਵਰਤਾਰਾ ਪਹਿਲੀ ਵਾਰੀ ਹੋ ਰਿਹਾ ਵਾ।
ਅਤੇ ਜਿਹੜਾ ਆਪਣਾ ਭਾਵ ਜੀ ਤੇ ਇੱਕ ਹੁਣ ਕੈਂਪੇਨ ਚਲਾਇਆ ਜਾ ਰਿਹਾ NRI ਦਿੱਲੀ ਚੱਲੋ, ਉਹਦੇ ਬਾਰੇ ਵੀ ਜਾਂਦੇ ਜਾਂਦੇ ਥੋੜ੍ਹਾ ਜਿਹਾ ਸਾਨੂੰ ਜ਼ਰੂਰ ਦੱਸੋ।
ਹਾਂਜੀ, ਇਹ ਕੈਂਪੇਨ ਚੱਲਿਆ ਸੀਗਾ ਜੀ, ਕਿਉਂਕਿ ਸਪੈਸ਼ਲੀ ਜਿਵੇਂ ਹੁਣ ਤੁਹਾਨੂੰ ਟਰੈਕਟਰ ਟੂ ਟਵਿੱਟਰ ਦੀ ਗੱਲ ਦੱਸੀ ਕਿ ਕੰਟਰੀਬਿਊਟ ਕਰ ਰਹੇ ਸੀਗੇ ਲੋਕ ਸਾਰੇ, ਹੈ ਨਾ, ਇਕੱਠੇ ਹੋ ਕੇ, ਅਤੇ ਉਹਦੇ ਵਿੱਚ ਜਿਹੜੀਆਂ ਕੈਨੇਡਾ ਤੋਂ ਟੀਮਸ ਨੇ, USA ਔਰ ਯੂਰਪ ਦੇ ਵਿੱਚ ਖਾਸ ਕਰਕੇ, ਠੀਕ ਹੈ, ਉਹਨਾਂ ਨੇ ਫਿਰ ਇੱਕ ਚੀਜ਼ ਹੋਰ ਫੀਲ ਕੀਤੀ ਵੀ ਗਰਾਊਂਡ ਲੈਵਲ ਦੇ ਉੱਪਰ ਵੀ ਸੋਸ਼ਲ ਮੀਡੀਆ ਦੇ ਉੱਪਰ ਤਾਂ ਹੁਣ ਜਿਹੜੇ ਜਿਵੇਂ ਤੁਹਾਨੂੰ ਦੱਸਿਆ ਪਹਿਲਾਂ ਵੀ ਲੋਕ ਬਹੁਤ ਜ਼ਿਆਦਾ ਅਵੇਅਰ ਹੋ ਚੁੱਕੇ ਨੇ ਆਲਰੇਡੀ, ਉਹ ਆਪਾਂ ਇੱਕ ਮਤਲਬ ਆਪਾਂ ਟਾਰਗੇਟ ਆਪਾਂ ਅਚੀਵ ਕਰ ਲਿਆ ਹੋ ਆਲਮੋਸਟ, ਕਿ ਲੋਕਾਂ ਨੂੰ ਪਤਾ ਲੱਗ ਗਿਆ ਕਿ ਇਹ ਚੀਜ਼ ਕਿਵੇਂ ਆ, ਹੈ ਨਾ, ਜਾਂ ਆਪਾਂ ਕਿਵੇਂ ਇਹ ਚੀਜ਼ 'ਚ ਕੰਟਰੀਬਿਊਟ ਕਰਨਾ। ਪਰ ਉਹ ਟੀਮਸ ਨੇ ਉਹਨਾਂ ਦੇ ਵਿੱਚ ਸੋਚਿਆ, ਉਹਨਾਂ ਨੇ ਵਲੰਟੀਅਰਸ ਨੇ NRIs ਨੇ ਵੀ ਗਰਾਊਂਡ ਦੇ ਉੱਪਰ, ਕਿਉਂਕਿ ਜਿਸ ਤਰ੍ਹਾਂ ਦੇ ਵਿੱਚ ਲੋਕ ਬਾਰਡਰਸ ਦੇ ਉੱਪਰ ਰਹਿ ਰਹੇ ਨੇ, ਅਲੱਗ ਅਲੱਗ ਬਾਰਡਰ ਨੇ, ਸਿੰਘੂ ਹੋ ਗਿਆ, ਟਿਕਰੀ ਹੋ ਗਿਆ, ਗਾਜ਼ੀਪੁਰ ਹੋ ਗਿਆ, ਸਹਾਰਨਪੁਰ ਬਾਰਡਰ ਵਾਲੀ ਸਾਈਡ 'ਤੇ ਹੋ ਗਿਆ, ਅਲੱਗ ਅਲੱਗ, ਕਿ ਉੱਥੇ ਜਿਹੜੀਆਂ ਗਰਾਊਂਡ ਦੇ ਉੱਪਰ ਅਮਿਊਨਿਟੀਜ਼ ਦੀ ਲੋੜ ਆ ਜਾਂ ਉਹਨਾਂ ਨੂੰ ਸਪੋਰਟ ਦੀ ਲੋੜ ਆ, ਮੋਰਲ ਸਪੋਰਟ ਦੀ, ਉਹ ਦਿੱਤੀ ਜਾਵੇ। ਕਿਉਂਕਿ ਅਕਸਰ ਨਾ ਕਈ ਵਾਰ ਜਿਹੜੇ 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 ਜਿਹੜੀਆਂ ਪਾਰਟੀਜ਼ ਨੂੰ ਲੱਗਦਾ ਵੀ ਸਾਡੇ ਨਾਲ NRIs ਨੇ ਨਹੀਂ ਖੜਨਾ, ਉਹ ਆਮ ਤੌਰ 'ਤੇ ਨਾ ਇੱਕ ਫੈਲਾਉਂਦੇ ਰਹਿੰਦੇ ਨੇ ਵੀ ਇਹ ਤਾਂ ਬਾਹਰ ਬੈਠੇ ਜੀ ਤੁਹਾਨੂੰ ਉਕਸਾ ਰਹੇ ਨੇਗੇ, ਇਹ ਤਾਂ ਆਪ ਤਾਂ ਪੰਜਾਬ ਆਉਂਦੇ ਨਹੀਂ ਹੈਗੇ, ਤੁਹਾਨੂੰ ਭੜਕਾ ਦਿੰਦੇ ਨੇਗੇ, ਇਹ ਤਾਂ ਜੀ ਪੈਸੇ ਨਾਲ ਤੁਹਾਨੂੰ ਖਰਾਬ ਕਰ ਰਹੇ ਨੇਗੇ, ਹੈ ਨਾ, ਅਤੇ ਉਹ ਇਹ ਪਿਓਰਲੀ ਪੋਲੀਟੀਕਲ ਡਾਇਲੋਗ ਹੁੰਦੇ ਨੇਗੇ ਤਾਂ ਕਿ ਤੁਹਾਨੂੰ ਡਿਸਕਰੇਜ ਕੀਤਾ ਜਾਵੇ। ਸੋ ਇਹ ਵੀ ਇੱਕ ਰੀਜ਼ਨ ਹੁੰਦਾ ਵਾ ਵੀ ਚਲੋ ਲੋਕਾਂ ਨੂੰ ਬਿਲਕੁਲ ਇਹ ਲੱਗੇ ਵੀ ਆਹ ਦੇਖੋ ਜੀ ਸਾਡੇ ਵਿੱਚ ਖੜੇ ਆ, ਸਾਡੇ ਨਾਲ ਖੜੇ ਨੇ। ਸੋ ਹਫ਼ਤਾ ਕੁ ਪਹਿਲਾਂ ਮਤਲਬ ਕੁਛ ਮੈਂ ਕਹੂੰਗਾ ਵੀ 70-80 ਬੰਦਿਆਂ ਦਾ NRIs ਦਾ ਇੱਕ ਡੈਲੀਗੇਸ਼ਨ ਕੈਨੇਡਾ USA ਯੂਰਪੀਅਨ ਕੰਟਰੀਜ਼ ਤੋਂ ਦਿੱਲੀ ਪਹੁੰਚਿਆ ਉੱਥੇ ਬਕਾਇਦਾ, ਔਰ ਇਨਫੈਕਟ ਕੱਲ ਤੱਕ ਮੈਂ ਤੁਹਾਨੂੰ ਲੇਟੈਸਟ ਦੱਸ ਸਕਦਾ ਜੀ, ਉਹਨਾਂ ਨੇ ਆਪਣੇ ਮੋਰਚਿਆਂ ਦੇ ਉੱਪਰ ਡਸਟਬਿਨ ਲਵਾਏ ਨੇਗੇ, ਉੱਥੇ ਡਸਟਬਿਨ ਇੰਸਟਾਲ ਕਰਾਏ ਉੱਥੇ ਵੀ, ਤਾਂ ਕਿ ਗੰਦਗੀ ਨਾ ਫੈਲੇ। ਉਹਨਾਂ ਨੇ ਡਸਟਬਿਨ ਦੇ ਨਾਲ ਝਾੜੂ ਦਿੱਤੇ ਨੇ ਉੱਥੇ, ਗਾਰਬੇਜ ਜਿਹੜੇ ਬੈਗਸ ਹੁੰਦੇ ਨੇ ਉਹ ਦੇ ਕੇ ਆਉਂਦੇ ਨੇਗੇ, ਗਾਰਬੇਜ ਕਲੈਕਸ਼ਨ ਕਰਨ ਦੀ, ਮਤਲਬ ਪੂਰਾ ਉਹਨਾਂ ਨੂੰ ਸਮਾਨ ਦੇ ਕੇ ਆਉਂਦਾ ਵੀ ਇਹਦੇ ਨਾਲ ਆਪਣੀ ਕਲੀਨਿੰਗ ਲੈਸ ਉੱਥੇ ਵਧੀਆ ਬਣੀ ਰਹੂ ਕਿ ਬਿਮਾਰੀ ਵਗੈਰਾ ਨਾ ਫੈਲੇ। ਰਾਤ ਜਿਹੜਾ ਗਾਜ਼ੀਪੁਰ ਬਾਰਡਰ ਤੁਹਾਨੂੰ ਮੈਂ ਦੱਸਿਆ ਵਾ, ਉੱਥੇ ਉਹ ਵੱਡੀਆਂ ਤਰਪਾਲਾਂ ਦੇ ਕੇ ਆਏ ਨੇਗੇ ਕਿ ਜਿਹੜਾ ਮੀਂਹ ਦਾ ਮੌਸਮ ਹੋ ਰਿਹਾ ਵਾ ਉੱਥੇ, ਕਈ ਵਾਰ ਕਈ ਟਰਾਲੀਆਂ ਦੇ ਉੱਪਰ ਇੰਨਾ ਬੰਦੋਬਸਤ ਨਹੀਂ ਹੁੰਦਾ ਤਾਂ ਕਿ ਮੀਂਹ ਤੋਂ ਬਚਾਇਆ ਜਾ ਸਕੇ। ਸੋ ਮਤਲਬ ਬਹੁਤ ਹੀ ਜ਼ਬਰਦਸਤ ਤਰੀਕੇ ਨਾਲ ਉਹ ਉੱਥੇ ਆਪਦਾ ਰੋਲ ਨਿਭਾ ਰਹੇ ਨੇਗੇ, ਲੋਕਾਂ ਦੇ ਨਾਲ ਇੱਕ ਮੋਰਲ ਸਪੋਰਟ ਦੇ ਰੂਪ ਦੇ ਵਿੱਚ ਔਰ ਉਹਨਾਂ ਨੂੰ ਇੱਕ ਪ੍ਰੈਕਟੀਕਲ ਹੈਲਪ ਦੇਣ ਦੇ ਰੂਪ ਦੇ ਵਿੱਚ।
ਜੀ ਬਹੁਤ ਬਹੁਤ ਮਿਹਰਬਾਨੀ ਭਾਵ ਜੀ ਸਾਡੇ ਨਾਲ ਸਮੁੱਚੀ ਗੱਲਬਾਤ ਕਰਨ ਲਈ, ਅਤੇ ਆਉਣ ਵਾਲੇ ਸਮੇਂ 'ਚ ਵੀ ਅਸੀਂ ਕੋਸ਼ਿਸ਼ ਕਰਾਂਗੇ ਤੁਹਾਡੇ ਨਾਲ ਜੋੜ ਜੋੜ ਉੱਥੇ ਰੱਖਣ ਦੀ। ਅੱਜ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ।
ਤੁਹਾਡਾ ਵੀ ਧੰਨਵਾਦ ਪ੍ਰੀਤਿੰਦਰ ਜੀ ਗੱਲ ਰੱਖਣ ਦੀ, ਅਤੇ ਲੋਕਾਂ ਨੂੰ ਮਤਲਬ ਇੱਕ ਪਲੈਟਫਾਰਮ ਦੇਣ ਦੀ ਖਾਤਰ ਕਿ ਆਪਾਂ ਲੋਕਾਂ ਨੂੰ ਦੱਸ ਸਕੀਏ ਕਿ ਗਰਾਊਂਡ 'ਤੇ ਕੀ ਚੱਲ ਰਿਹਾ। ਸੋ SBS ਦੇ ਸਾਰੇ ਵਿਊਅਰਸ ਨੂੰ ਮੇਰੇ ਵੱਲੋਂ ਵੀ ਸਤਿ ਸ਼੍ਰੀ ਅਕਾਲ ਜੀ। ਯੂ ਵਿਦ SBS ਰੇਡੀਓ।